Digital Pakistan.
Don't forget to complete your census. Your participation will help plan for programs and services in your community. Help plan for the future. Your census, your community, your future. A message from the Government of Canada.
J&G Mortgages deals with mortgages for self-employed, financing for second mortgages, 100% financing on builder purchases, new immigrants and low rates. If you're looking for a career in mortgage industry, J&G Mortgages is hiring for new and experienced mortgage agents. For more information, call Jarmanjeet Singh or Gurpreet Obey at 416-898-3800-416-898-3800. Brokerage license number 13034.
जिंदाबाद लेके हाजिर हाँ हर संडे नूं दुपहरे एक तो दो इस प्रोग्राम विच गल्लां होणगीआं तुहाडीआं तुहाडे नाल ते तुहाडे विचार कम्युनिटी दीआं गल्लां कम्युनिटी दे इशूज तुहाडे इशूज रोज दे इशू जिंदा दिली दीआं गल्लां मैं हर संडे एक तो दो लैके आवांगा रेडियो जिंदाबाद
कुछ चीजां दी राखी करना बन दिया लोड भी हैगी चंगा एजेंट बढ़िया सर्विस द बेस्ट रेट्स अप टू 80% डिस्काउंट्स ऑन कार इंश्योरेंस गल की ऑटो होम लाइफ ट्रकिंग फ्लीट्स एंड नॉन फ्लीट्स डिसेबिलिटी ग्रुप बेनिफिट्स किदा दी भी कवरेज लवो आर्मर चेते रखो आर्मर इंश्योरेंस इज पार्टनर्स विद लीडिंग कनेडियन इंश्योरेंस कंपनीज 24/7 ऑनलाइन कोट्स 2-3 मिनट में लवो आर्मर इंश्योरेंस ब्रोकर्स 905-452-5127
रेडियो जिंदाबाद के सारे सुनने वालों नूं तुहाडे होस्ट ते दोस्त रुपिंदर हेर वालों बहुत निघी जी आया सत श्री अकाल नमस्कार ते आदाब हर एतवार की तरह तुहाडे नाल रूबरू होए हैं अज दे टॉपिक्स ने न्यूज़ हैडलाइनज की ऐसियां खबरां रहियां ने पिछले एक हफ्ते जिन्हां ने साडे उत्ते असर कीता चाहे वह कैनेडा दे नाल संबंधित होण चाहे वह पंजाब दे नाल संबंधित होण इंडिया दे नाल संबंधित होण उन्हां उत्ते गलबात की जाएगी और नाल गल स्पैशल गल अज करांगे ओंटारियो रीओपनिंग कि ओंटारियो दे प्रीमियर डग फोर्ड साहब ने स्टैप तीन स्टैप दे विच वापस जिंदगी जिहड़ी आ कोविड नाल प्रभावित हुई है उन्हूं वापस करन विच नॉर्मल जिंदगी तक लियाउण वास्ते स्टेजिज दित्तियां ने ओह की ने उहदे विच कितना बिजनेस खोलणगे उहदे विच ਕਿਵੇਂ ਜਿਹੜੇ ਆ ਰਿਸਟ੍ਰਿਕਸ਼ਨ ਹੋਣਗੀਆਂ ਉਹਦੀ ਜਿਹੜੀ ਗੱਲਬਾਤ ਕਰਨ ਨੂੰ ਸਾਡੇ ਨਾਲ ਅੱਜ ਬ੍ਰੈਂਪਟਨ ਵੈਸਟ ਦੇ ਐਮ ਪੀ ਪੀ ਅਮਰਜੋਤ ਸੰਧੂ ਜੀ ਉਹ ਵੀ ਸਾਡੇ ਨਾਲ ਜੁੜਨਗੇ ਤਕਰੀਬਨ 1:35 'ਤੇ ਔਰ ਉਹਨਾਂ ਤੋਂ ਅਸੀਂ ਇਹ ਪੁੱਛਾਂਗੇ ਕਿ ਓਂਟਾਰੀਓ ਗਵਰਨਮੈਂਟ ਜਿਹੜੀ ਆ ਉਹਦਾ ਰੀਓਪਨਿੰਗ ਪਲਾਨ ਕੀ ਹੈ ਕਿਵੇਂ ਓਂਟਾਰੀਓ ਦੇ ਵਿੱਚ ਵਾਪਸ ਲਾਈਫ ਜਿਹੜੀ ਆ ਨੋਰਮਲ ਹੋਏਗੀ ਸੋ ਅੱਜ ਦਾ ਪ੍ਰੋਗਰਾਮ ਜਿਹੜਾ ਆ ਉਹਦੇ ਵਿੱਚ ਖਾਸ ਖਬਰਾਂ ਜਿਹੜੀਆਂ ਜਿਨ੍ਹਾਂ ਨੇ ਸੁਰਖੀਆਂ ਰੱਖੀਆਂ ਕੋਵਿਡ 19 ਉੱਤੇ ਬਹੁਤ ਗੱਲ ਹੋਈ ਹੈ ਮਗਰ ਕੋਵਿਡ 19 ਦਾ ਬੱਚਿਆਂ ਦੀ ਮੈਂਟਲ ਹੈਲਥ ਦੇ ਉੱਤੇ ਇੱਕ ਸਪੈਸ਼ਲ ਰਿਪੋਰਟ ਆਈ ਹੈ ਕੈਨੇਡਾ ਦੇ ਵਿੱਚ ਉਹ ਕੀ ਹੈ ਉਹ ਰਿਪੋਰਟ ਬਾਰੇ ਗੱਲ ਕਰਾਂਗੇ ਉਹਦਾ ਅਸਰ ਕੀ ਹੋ ਰਿਹਾ ਉਹਦੇ ਬਾਰੇ ਗੱਲ ਕਰਾਂਗੇ ਨਾਲ ਹੀ ਐਸੇ ਐਕਸਪਰਟਸ ਦੇ ਜਿਹੜੇ ਸਟੈਟਿਸਟਿਕਸ ਆਏ ਨੇ ਐਸੀਆਂ ਐਕਸਪਰਟਸ ਨੇ ਦੱਸਿਆ ਕਿ ਐਜੂਕੇਸ਼ਨ ਜਿਹੜੀ ਹੈ ਕੋਵਿਡ ਕਰਕੇ ਕਿਵੇਂ ਬੱਚੇ ਜਿਹੜੇ ਨੇ ਖਾਸ ਤੌਰ 'ਤੇ ਹਾਈ ਸਕੂਲ ਦੇ ਯੂਨੀਵਰਸਿਟੀਜ਼ ਦੇ ਕੋਵਿਡ 19 ਦਾ ਉਹਨਾਂ ਉੱਤੇ ਕੀ ਅਸਰ ਹੋਇਆ ਇੱਕ ਐਸੀ ਰਿਪੋਰਟ ਵੀ ਲਾਸਟ ਵੀਕ ਪਿਛਲੇ ਹਫ਼ਤੇ ਰਿਲੀਜ਼ ਹੋਈ ਹੈ ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜੇ ਯੂਨੀਵਰਸਿਟੀ ਗ੍ਰੈਜੂਏਟਸ ਨੇ ਉਹਨਾਂ ਦੀਆਂ ਨੌਕਰੀਆਂ 'ਤੇ ਅਨਇੰਪਲੋਇਮੈਂਟ 'ਤੇ ਉਹਨਾਂ ਉੱਤੇ ਕੀ ਅਸਰ ਹੋਇਆ ਉਹਦੀ ਵੀ ਗੱਲ ਕਰਾਂਗੇ ਅਸੀਂ ਨਾਲ ਇਹ ਵੀ ਗੱਲ ਕਰਾਂਗੇ ਕਿ ਇੰਡੀਆ ਦੇ ਵਿੱਚ ਕੋਵਿਡ ਦੀ ਸਿਚੁਏਸ਼ਨ ਕੀ ਹੈ ਕੀ ਇਸ਼ੂ ਹੈ ਰੀਅਲ ਇਸ਼ੂ ਹੈ ਔਰ ਨਾਲ ਹੀ ਬਲੈਕ ਫੰਗਸ ਇੱਕ ਨਵੀਂ ਹੀ ਚੈਲੰਜ ਜਿਹੜਾ ਆ ਇੰਡੀਆ ਦੇ ਵਿੱਚ ਦੇ ਰਹੀ ਹੈ ਜੋ ਅੱਖਾਂ ਦੇ ਉੱਤੇ ਅਸਰ ਹੁੰਦਾ ਆ ਉਹਦੇ ਬਾਰੇ ਵੀ ਜਿਹੜੀ ਆ ਗੱਲਬਾਤ ਕਰਾਂਗੇ। ਨਾਲ ਗੱਲ ਕੀਤੀ ਜਾਏਗੀ ਕਿ ਵੈਕਸੀਨੇਸ਼ਨ ਐਸਟ੍ਰੋਜ਼ੈਂਕਾ ਦੇ ਉੱਤੇ ਸਵਾਲ ਸੀ ਔਰ ਓਨਟੈਰੀਓ ਗਵਰਨਮੈਂਟ ਨੇ ਐਸਟ੍ਰੋਜ਼ੈਂਕਾ ਉੱਤੇ ਕੀ ਫੈਸਲਾ ਲਿਆ, ਉਹਦੀ ਵੀ ਜਿਹੜੀ ਆ ਡਿਸਕਸ਼ਨ ਤੁਹਾਡੇ ਨਾਲ ਕੀਤੀ ਜਾਏਗੀ ਔਰ ਖਾਸ ਡਿਸਕਸ਼ਨ ਅੱਜ ਰਹੇਗੀ ਬ੍ਰੈਂਪਟਨ ਵੈਸਟ ਦੇ MPP ਅਮਰਜੋਤ ਸੰਧੂ ਜੀ ਦੇ ਨਾਲ 1:35 ਦੇ ਉੱਤੇ ਉਹ ਸਾਡੇ ਨਾਲ ਜੁੜਨਗੇ ਐਜ਼ ਏ ਗੈਸਟ ਕਿ ਓਨਟੈਰੀਓ ਗਵਰਨਮੈਂਟ ਦਾ ਰੀਓਪਨਿੰਗ ਪਲਾਨ ਕੀ ਹੈ, ਕਿਵੇਂ ਉਹਦੇ ਵਿੱਚ ਰੀਓਪਨਿੰਗ ਹੋਏਗੀ ਔਰ ਹੋਰ ਓਨਟੈਰੀਓ ਗਵਰਨਮੈਂਟ ਜਿਹੜੀ ਹੈ ਉਹ ਕਿਵੇਂ ਕੀ ਕਰ ਰਹੀ ਹੈ ਤਾਂ ਕਿ ਕੋਵਿਡ ਤੋਂ ਅਸੀਂ ਇੱਕ ਨੋਰਮਲ ਜ਼ਿੰਦਗੀ 'ਚ ਆ ਸਕੀਏ। ਇੱਥੇ ਨਾਲ ਹੀ ਗੱਲ ਕੀਤੀ ਜਾਏਗੀ ਕਿ 2 ਕਰੋੜ ਦਾ ਦਾਨ ਅਮਿਤਾਭ ਬੱਚਨ ਨੇ ਜੋ ਕੀਤਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ, ਉਹਨਾਂ ਦੇ ਜਿਹੜੇ ਪ੍ਰਧਾਨ ਨੇ ਮਿਸਟਰ ਮਨਜਿੰਦਰ ਸਿੰਘ ਸਿਰਸਾ ਜੀ, ਉਹਨਾਂ ਨੂੰ ਉਹਦਾ ਵਿਵਾਦ ਕੀ ਹੈ, ਕੀ ਹੋਣਾ ਚਾਹੀਦਾ, ਕੀ ਉਹ ਡੋਨੇਸ਼ਨ ਲੈਣੀ ਚਾਹੀਦੀ ਸੀਗੀ, ਨਹੀਂ ਲੈਣੀ ਚਾਹੀਦੀ ਸੀ, ਇਹਦੇ ਉੱਤੇ ਬੜੇ ਸਵਾਲ ਨੇ ਔਰ ਉਹਦੇ ਉੱਤੇ ਵੀ ਗੱਲਬਾਤ ਕੀਤੀ ਜਾਏਗੀ। ਇਹਨਾਂ ਸਾਰਿਆਂ ਮੁੱਦਿਆਂ ਉੱਤੇ ਅਗਰ ਤੁਸੀਂ ਆਪਣੇ ਵਿਚਾਰ ਦੇਣੇ ਚਾਹੋ ਤਾਂ ਸਟੂਡੀਓ ਦਾ ਨੰਬਰ ਜਿਹੜਾ ਹੈ ਉਹ 416-620-1778 ਹੈ, 416-620-1778। ਤੁਸੀਂ ਇਸ ਨੰਬਰ 'ਤੇ ਕਾਲ ਕਰਕੇ ਆਪਣੇ ਵਿਚਾਰ ਜਿਹੜੇ ਆ ਉਹ ਵੀ ਦੇ ਸਕਦੇ ਹੋ, ਤੁਸੀਂ ਇਹਨਾਂ ਮੁੱਦਿਆਂ ਉੱਤੇ ਕੋਈ ਗੱਲ ਕਰਨੀ ਚਾਹੋ ਤਾਂ ਸਾਡੇ ਨਾਲ ਤੁਸੀਂ ਜੁੜ ਸਕਦੇ ਹੋ। ਮਗਰ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਵੱਡੀ ਨਿਊਜ਼, ਇੱਕ ਮਿਲਟਰੀ ਪਾਇਲਟ ਹੋਣ ਦੇ ਨਾਤੇ ਮੇਰੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਇੱਕ ਬਹੁਤ ਵੱਡੀ ਦੁੱਖਦਾਈ ਖਬਰ ਜਿਹੜੀ ਸਾਰੇ ਜਿਹੜੇ ਪਾਇਲਟਸ ਨੇ ਉਹਨਾਂ ਲਈ ਰਹੀ ਹੈ ਕਿ ਸਕੁਆਡਨ ਲੀਡਰ ਅਭਿਨਵ ਚੌਧਰੀ ਉਹਨਾਂ ਦੀ ਸ਼ਹਾਦਤ ਹੋਈ ਆ, ਉਹ ਸ਼ਹੀਦ ਹੋਏ ਨੇ ਫਲਾਇੰਗ ਮਿਸ਼ਨ ਦੇ ਉੱਤੇ ਪੰਜਾਬ ਦੇ ਵਿੱਚ ਪਠਾਨਕੋਟ ਤੋਂ ਟੇਕ ਆਫ ਕੀਤੇ ਸੀਗੇ ਔਰ ਮੋਗੇ ਦੇ ਲਾਗੇ ਖੇਤਾਂ ਦੇ ਵਿੱਚ ਉਹਨਾਂ ਦਾ ਏਅਰਕ੍ਰਾਫਟ ਜਿਹੜਾ ਹੈ ਉਹ ਕਰੈਸ਼ ਹੋਇਆ ਔਰ ਉਹਨਾਂ ਦੀ ਉੱਥੇ ਲੈਂਡਿੰਗ ਤੋਂ ਬਾਅਦ ਪੈਰਾਜੈਕਸ਼ਨ ਤੋਂ ਬਾਅਦ ਉਹਨਾਂ ਦੀ ਡੈਥ ਹੋਈ ਹੈ। ਸ਼ਹੀਦ ਕੋਈ ਵੀ ਜਿਹੜਾ ਦੇਸ਼ ਲਈ ਹੁੰਦਾ ਹੈ ਉਹਦੇ ਲਈ ਹਮੇਸ਼ਾ ਹੀ ਸਿਰ ਸਾਡਾ ਚੁੱਕਦਾ, ਮਗਰ ਉਹਨਾਂ ਨੂੰ ਖਾਸ ਤੌਰ 'ਤੇ ਇਸ ਕਰਕੇ ਅੱਜ ਮੈਂ ਯਾਦ ਕਰ ਰਿਹਾ ਕਿ ਉਹਨਾਂ ਨੇ ਜਦੋਂ ਉਹਨਾਂ ਦੀ ਸ਼ਾਦੀ ਹੋਈ ਉਹਨਾਂ ਨੇ ਸਿਰਫ ਆਪਣੇ ਦਾਜ ਸਿਰਫ 1 ਰੁਪਿਆ ਲੈ ਕੇ ਉਹਨਾਂ ਨੇ ਜਿਹੜਾ ਆ ਉਹ ਵਿਆਹ ਕੀਤਾ। ਇਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਲੋਕਾਂ ਨੂੰ ਵੱਖਰਾ ਬਣਾਉਂਦੀਆਂ ਨੇ। ਸਾਨੂੰ ਸਭ ਨੂੰ ਪਤਾ ਕਿ ਡੌਰੀ ਜਾਂ ਦਾਜ ਇੱਕ ਬੜੀ ਹੀ ਗੰਦੀ ਪ੍ਰਥਾ ਹੈ ਔਰ ਉਹਦੇ ਨਾਲ ਕਈ ਪਰਿਵਾਰ ਜਿਹੜੇ ਆ ਖਾਸ ਤੌਰ 'ਤੇ ਲੜਕੀਆਂ ਕਈ ਵਾਰ ਦਾਜ ਦੀ ਬਲੀ ਵੀ ਚੜ ਜਾਂਦੀਆਂ ਨੇ ਔਰ ਲਾਲਚ ਜਿਹੜਾ ਆ ਉਹ ਵਧੀ ਜਾਂਦਾ। ਤੋ ਸ਼ਹੀਦ ਸਕੁਆਡਨ ਲੀਡਰ ਅਭਿਨਵ ਚੌਧਰੀ ਨੇ ਇਹ ਐਗਜ਼ੈਂਪਲ ਇਹ ਉਦਾਹਰਣ ਸੈੱਟ ਕੀਤੀ ਸੀਗੀ ਆਪਣੇ ਵਿਆਹ ਦੇ ਉੱਤੇ ਕਿ ਉਹਨਾਂ ਨੇ ਸਿਰਫ ਸ਼ਗਨ ਦੇ ਤੌਰ 'ਤੇ 1 ਰੁਪਿਆ ਲਿਆ ਔਰ ਇੰਨਾ ਸਾਦਾ ਉਹਨਾਂ ਨੇ ਵਿਆਹ ਕੀਤਾ। ਸੋ ਇਹ ਲੋਕ ਜਿਹੜੇ ਨੇ ਸ਼ਹਾਦਤ ਦੇ ਇਲਾਵਾ ਬੜੀਆਂ ਐਸੀਆਂ ਮਿਸਾਲਾਂ ਜਿਹੜੀਆਂ ਨੇ ਸੈੱਟ ਕਰ ਜਾਂਦੇ ਨੇ। ਸੋ ਅੱਜ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ, ਉਹਨਾਂ ਨੂੰ ਨਮਨ ਕਰਦੇ ਹਾਂ। ਸਾਨੂੰ ਬੜਾ ਅਫਸੋਸ ਹੈ ਕਿ ਸਾਡਾ ਸਾਥੀ ਇੱਕ ਭਾਰਤੀ ਏਅਰਫੋਰਸ ਦੇ ਸਕੁਆਡਨ ਲੀਡਰ ਅਭਿਨਵ ਚੌਧਰੀ ਜਿਹੜੇ ਉਹ ਸਾਡੇ ਨਾਲ ਨਹੀਂ ਰਹੇ ਔਰ ਅਸੀਂ ਅਰਦਾਸ ਕਰਦੇ ਹਾਂ ਰੇਡੀਓ ਜ਼ਿੰਦਾਬਾਦ ਤੋਂ ਕਿ ਪਰਮਾਤਮਾ ਉਹਨਾਂ ਦੀ ਵਿਛੜੀ ਰੂਹ ਨੂੰ ਚੜੀ ਆ ਆਪਣੇ ਵਿਰਾਜੇ ਸ਼ਾਂਤੀ ਦੇ ਔਰ ਪਰਿਵਾਰ ਨੂੰ ਔਰ ਉਹ ਖਾਸ ਤੌਰ 'ਤੇ ਉਹਨਾਂ ਦੀ ਯੰਗ ਵਾਈਫ ਜਿਹੜੀ ਆ ਜਿਹਦਾ ਹੁਣੇ ਨਵਾਂ ਉਹਨਾਂ ਦਾ ਵਿਆਹ ਹੋਇਆ ਸੀਗਾ ਉਹਨਾਂ ਨੂੰ ਵੀ ਤਾਕਤ ਬਖਸ਼ੇ ਔਰ ਉਹਨਾਂ ਨੂੰ ਇਸ ਚੀਜ਼ ਦਾ ਫਖਰ ਹੋਏਗਾ ਕਿ ਉਹਨਾਂ ਦਾ ਵਿਆਹ ਇੱਕ ਸ਼ਹੀਦ ਨਾਲ ਇੱਕ ਐਸੇ ਸੋਲਜਰ ਨਾਲ ਹੋਇਆ ਜੋ ਇੱਕ ਲਾਈਵ ਐਗਜ਼ਾਮਪਲ ਦਾਜ ਨਾ ਲੈਣ ਦੀ ਜਿਹੜੀ ਉਹ ਛੱਡ ਕੇ ਗਏ ਨੇ। ਅਸੀਂ ਆਪਣੀ ਪਹਿਲੀ ਹੈੱਡਲਾਈਨਸ ਜਿਹੜੀ ਆ ਉਹਦੀ ਗੱਲ ਕਰਦੇ ਹਾਂ। ਇੱਕ ਰਿਪੋਰਟ ਆਈ ਹੈ ਕੈਨੇਡਾ ਹੈਲਥ ਆਰਗੇਨਾਈਜੇਸ਼ਨ ਵੱਲੋਂ ਕਿ ਜਿਹੜੇ ਬੱਚੇ 6 ਸਾਲ ਤੋਂ 18 ਸਾਲ ਦੇ ਸਾਡੇ ਬੱਚੇ ਨੇ ਉਹਨਾਂ ਦੇ ਵਿੱਚ 2019 ਤੋਂ ਲੈ ਕੇ 2019 ਦੇ ਅੰਕੜੇ ਨੇ ਉਹਦੇ ਵਿੱਚ 200% ਜਿਹੜਾ ਆ ਉਹ ਸੁਸਾਈਡ ਅਟੈਂਪਟਸ ਜਿਹੜੇ ਆ ਉਹ ਵਿੱਚ ਵਧੇ ਹੈ। ਨਾਲ ਹੀ ਇਹ ਰਿਪੋਰਟ ਵੀ ਆਈ ਹੈ ਕਿ 100% ਇਨਕਰੀਜ਼ 100% ਹੋਸਪਿਟਲਾਈਜੇਸ਼ਨ ਜਿਹੜੀ ਆ ਇਸ ਏਜ ਦੇ ਗਰੁੱਪ 6 ਸਾਲ ਤੋਂ 18 ਸਾਲ ਦੇ ਬੱਚਿਆਂ ਨੇ ਜਿਹੜੇ ਨਸ਼ਾ ਕਿਸੇ ਨਾ ਕਿਸੇ ਤਰ੍ਹਾਂ ਦਾ ਨਸ਼ਾ ਉਹਨਾਂ ਨੇ ਕੀਤਾ ਉਹਦਾ ਨਾਲ ਉਹਨਾਂ ਨੂੰ ਹੋਸਪਿਟਲਾਈਜੇਸ਼ਨ ਹੋਈ ਹੈ, ਹੋਸਪਿਟਲ 'ਚੋਂ ਐਡਮਿਟ ਹੋਏ ਨੇ। ਸ਼ਾਇਦ ਅਸੀਂ ਕੋਵਿਡ ਦੇ ਸਿਰਫ ਜਿਹੜੇ ਸਾਈਡ ਇਫੈਕਟਸ ਨੇ ਅਸੀਂ ਸਿਰਫ ਬਿਜ਼ਨਸ ਦੇ ਪੁਆਇੰਟ ਆਫ ਵਿਊ ਨਾਲ ਦੇਖਦੇ ਹਾਂ, ਲਾਈਫ ਸਟਾਈਲ ਦੇ ਉੱਤੇ ਜੋ ਰਿਸਟ੍ਰਿਕਸ਼ਨ ਲੱਗੀਆਂ ਨੇ, ਮਾਸਕ ਲਾ ਰਹੇ ਹਾਂ ਜਾਂ ਅਸੀਂ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰ ਰਹੇ ਹਾਂ, ਅਸੀਂ ਸ਼ਾਇਦ ਉਸੇ ਕਸ਼ਟ ਨੂੰ ਹੀ ਸਿਰਫ ਜ਼ਿਆਦਾ ਗੌਰ ਕਰਦੇ ਹਾਂ, ਮਗਰ ਇਹ ਰਿਪੋਰਟਸ ਜਿਹੜੀਆਂ ਨੇ ਸਾਨੂੰ ਹਿਲਾਉਣ ਵਾਲੀਆਂ ਰਿਪੋਰਟਸ ਨੇ। ਇਹਦੇ ਵਿੱਚ ਕਿਸੇ ਦਾ ਵੀ ਬੱਚਾ, ਅਸੀਂ ਕੋਈ ਵੀ ਲੋਕ ਜਿਹੜੇ ਆ ਇਫੈਕਟਡ ਹੋ ਸਕਦੇ ਹਾਂ। ਤੋ ਇਸ ਕਰਕੇ ਸ਼ੇਅਰ ਕਰਨਾ ਬਣਦਾ ਕਿ ਸਾਨੂੰ ਇਸ ਚੀਜ਼ ਉੱਤੇ ਜ਼ਰੂਰ ਧਿਆਨ ਦੇਣਾ ਚਾਹੀਦਾ ਕਿ ਕੋਵਿਡ 19 ਨੇ ਸਾਨੂੰ ਸਾਰਿਆਂ ਨੂੰ ਮੈਂਟਲੀ ਬਹੁਤ ਅਸਰ ਕੀਤਾ। ਬਿਜ਼ਨਸ ਸਾਡੇ ਸ਼ਾਇਦ ਵਾਪਸ ਆ ਜਾਣਗੇ, ਇਕੋਨਮੀ ਵੀ ਸੈੱਟ ਹੋ ਜਾਏਗੀ, ਲਾਈਫ ਵੀ ਨੋਰਮਲ ਚੱਲੇਗੀ, ਮਗਰ ਕੋਵਿਡ 19 ਕਾਰਨ ਜੋ ਬੱਚਿਆਂ ਉੱਤੇ ਖਾਸ ਤੌਰ 'ਤੇ ਔਰ ਸਾਡੇ ਸਾਰਿਆਂ ਉੱਤੇ ਮੈਂਟਲ ਹੈਲਥ ਦੇ ਉੱਤੇ ਅਸਰ ਹੋਇਆ, ਇਹਦਾ ਆਉਣ ਵਾਲੇ ਕਈ ਸਾਲਾਂ ਤੱਕ ਜਿਹੜਾ ਆ ਉਹ ਅਸਰ ਰਹੇਗਾ। ਬਹੁਤ ਤਰ੍ਹਾਂ ਦੇ ਅਸਰ ਜਿਹੜੇ ਆ ਉਹ ਰਿਪੋਰਟ ਵਿੱਚ ਲਿਖੇ ਨੇ ਜੋ ਆਏ ਨੇ। ਬੱਚੇ ਜਿਹੜੇ ਨੇ ਉਹ ਛੋਟੇ ਬੱਚੇ ਖਾਸ ਤੌਰ 'ਤੇ 6 ਸਾਲ ਤੋਂ 18 ਸਾਲ ਦੇ ਵਿੱਚ ਬੱਚੇ ਜਿਹੜੇ ਨੇ ਉਹ ਘਰਾਂ ਦੇ ਵਿੱਚ ਇੱਕ ਤਰ੍ਹਾਂ ਜੇਲ੍ਹ ਦੇ ਵਿੱਚ ਬੈਠੇ ਹੋਏ ਨੇ। ਉਹਨਾਂ ਦੀ ਬਾਹਰ ਦੀ ਐਕਟੀਵਿਟੀ ਜਿਹੜੀ ਆ ਸਕੂਲ ਜਾਣ ਵਾਸਤੇ ਕੋਈ ਤਿਆਰੀ, ਤਿਆਰ ਹੋਣਾ, ਕੋਈ ਕੰਮ ਕਰਨਾ, ਬਾਹਰ ਮਿਲਣਾ, ਆਪਣੇ ਦੋਸਤਾਂ ਨੂੰ ਮਿਲਣਾ, ਉਹਨਾਂ ਨੇ ਪਲੇ ਗਰਾਊਂਡਸ ਵੀ ਬੰਦ ਰਹੀਆਂ ਨੇ, ਰਿਸਟ੍ਰਿਕਸ਼ਨ ਲੱਗੀਆਂ ਰਹੀਆਂ ਨੇ, ਐਕਟੀਵਿਟੀਜ਼ ਉੱਤੇ ਬਾਹਰ ਕੋਈ ਆਊਟਡੋਰ ਐਕਟੀਵਿਟੀ ਜਿਹੜੀ ਆ ਉਹ ਨਹੀਂ ਹੋ ਸਕੀ, ਔਰ ਲੰਮਾ ਸਮਾਂ ਹੋ ਚੁੱਕਿਆ 1.25 ਸਾਲ ਤੋਂ ਉੱਪਰ ਜਿਹਦੇ ਵਿੱਚ ਅਸੀਂ ਕੋਵਿਡ ਵਿੱਚ ਜੀ ਰਹੇ ਹਾਂ ਇੱਕ ਨਵੀਂ ਇੱਕ ਰਿਸਟ੍ਰਿਕਟਡ ਲਾਈਫ ਦੇ ਨਾਲ। ਸੋ ਉਹ ਰਿਪੋਰਟ ਜਿਹੜੀ ਆ ਬੜੀ ਐਸੀ ਰਿਪੋਰਟ ਹੈ ਜਿਹੜੀ ਕਿ ਸਾਨੂੰ ਜ਼ਰੂਰ ਗੌਰ ਕਰਨ ਵਾਲੀ ਹੈ, ਉਹਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ, ਔਰ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਡੇ ਘਰ ਦੇ ਵਿੱਚ ਜੋ ਬੱਚੇ ਨੇ ਉਹਨਾਂ ਦੀ ਅਸੀਂ ਮੈਂਟਲ ਹੈਲਥ ਜਿਹੜੀ ਆ ਉਹਦਾ ਧਿਆਨ ਰੱਖੀਏ, ਉਹਨਾਂ ਦੀ ਐਕਟੀਵਿਟੀ ਥੋੜ੍ਹੀ ਵਧਾਈਏ, ਚਾਹੇ ਬੈਕਯਾਰਡ ਦੇ ਵਿੱਚ ਐਕਟੀਵਿਟੀ ਵਧਾਈਏ, ਮਗਰ ਇਹ ਅਗਰ ਸਿਚੁਏਸ਼ਨ ਜਿਹੜੀ ਆ ਇਸੇ ਤਰ੍ਹਾਂ ਚੱਲਦੀ ਰਹੀ ਤਾਂ ਜਿਵੇਂ ਉਹ ਰਿਪੋਰਟ ਨੇ ਦੱਸਿਆ ਕਿ 200% ਜਿਹੜਾ ਆ 2019 ਤੋਂ ਸੁਸਾਈਡ ਅਟੈਂਪਟਸ ਜਿਹੜੇ ਆ ਇਹਨਾਂ ਬੱਚਿਆਂ ਦੇ ਵਧੇ ਨੇ, ਔਰ ਕਈ ਐਸੇ ਪਰਿਵਾਰ ਨੇ ਜਿਨ੍ਹਾਂ ਨੂੰ ਮੈਂ ਵੀ ਜਾਣਦਾ ਜਿਨ੍ਹਾਂ ਦੇ ਬੱਚੇ, ਜਵਾਨ ਬੱਚੇ ਵੀ ਆ 22 ਸਾਲ 24 ਸਾਲ ਵਾਲੇ, ਆਈਸੋਲੇਸ਼ਨ ਨਹੀਂ ਬਰਦਾਸ਼ਤ ਕਰ ਸਕੇ, ਇਹ ਨਵਾਂ ਲਾਈਫ ਸਟਾਈਲ ਨਹੀਂ ਬਰਦਾਸ਼ਤ ਕਰ ਸਕੇ, ਔਰ ਉਹਨਾਂ ਨੇ ਸੁਸਾਈਡ ਵੀ ਕਮਿਟ ਕੀਤੇ ਆ। ਔਰ ਇਹ ਚੀਜ਼ ਜਿਹੜੀ ਆ ਸਾਨੂੰ ਇਹਦੇ ਉੱਤੇ ਗੌਰ ਜ਼ਰੂਰ ਕਰਨਾ ਚਾਹੀਦਾ। ਨਾਲ ਹੀ ਜਿਹੜੀ ਦੂਸਰੀ ਰਿਪੋਰਟ ਕੋਵਿਡ ਦੀ ਆਈ ਹੈ ਉਹਦੇ ਵਿੱਚ ਇਹ ਆਇਆ ਕਿ 70% ਜਿਹੜੇ ਟੀਚਰਸ ਨੇ ਉਹ ਇਸ ਚੀਜ਼ ਲਈ ਚਿੰਤਤ ਨੇ ਕਿ ਜਿਹੜੇ ਬੱਚੇ ਹਾਈ ਸਕੂਲ 'ਚ ਜਾਣਗੇ ਮਿਡਲ ਸਕੂਲ ਤੋਂ, ਜਿਨ੍ਹਾਂ ਨੇ 1 ਸਾਲ ਤੋਂ ਉੱਪਰ ਔਨਲਾਈਨ ਪੜ੍ਹਾਈ ਕੀਤੀ ਹੈ, ਉਹਨਾਂ ਨੂੰ ਹਾਈ ਸਕੂਲ ਦੇ ਵਿੱਚ ਜਾ ਕੇ ਅਗਰ ਇਨ ਕਲਾਸ ਸਪਟੰਬਰ ਤੋਂ ਸ਼ੁਰੂ ਹੁੰਦਾ ਹੈ ਤਾਂ ਉਹਨਾਂ ਨੂੰ ਬਹੁਤ ਵੱਡਾ ਚੈਲੰਜ ਆਉਣ ਵਾਲਾ ਹੈ। ਟੀਚਰਸ ਨੇ ਵੀ ਕਿਹਾ ਕਿ ਅਸੀਂ ਬੱਚਿਆਂ ਨੂੰ ਜਿਹੜੇ ਮਾਰਕਸ ਦਿੱਤੇ ਨੇ, ਨੰਬਰ ਦਿੱਤੇ ਨੇ, ਉਹ ਲਿਬਰਲ ਦਿੱਤੇ ਨੇ, ਉਹ ਖੁੱਲ੍ਹੇ ਨੰਬਰ ਦਿੱਤੇ ਨੇ, ਔਰ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਬੱਚਿਆਂ ਨੇ ਘਰ ਦੇ ਵਿੱਚ ਓਪਨ ਬੁੱਕ ਜਿਹੜਾ ਇਗਜ਼ਾਮ ਦਿੱਤਾ, ਓਪਨ ਬੁੱਕ ਇਗਜ਼ਾਮ ਹੋਣ ਕਾਰਨ ਉਹਨਾਂ ਦੀ ਕਿਸੇ ਭੈਣ ਨੇ, ਕਿਸੇ ਭਰਾ ਨੇ, ਕਿਸੇ ਮਾਂ ਬਾਪ ਨੇ, ਕਿਸੇ ਨਾ ਕਿਸੇ ਨੇ ਉਹਨਾਂ ਦੀ ਮਦਦ ਵੀ ਕੀਤੀ ਹੈ, ਔਰ ਉਹਦੇ ਬਾਵਜੂਦ ਜਿਹੜੇ ਉਹਨਾਂ ਦੇ ਨੰਬਰ ਆਏ ਹੈ ਉਹਦੇ ਨਾਲ ਕਈ ਵਾਰ ਮਿਹਨਤ ਕਰਨ ਦੀ ਆਦਤ, ਬੱਚੇ ਨੂੰ ਯਾਦ ਕਰਨ ਦੀ ਆਦਤ ਜੋ ਉਹਨੂੰ ਇਨ ਕਲਾਸ ਲੋੜ ਪੈਣੀ ਹੈ ਉਹ ਛੁੱਟ ਜਾਂਦੀ ਹੈ। ਐਸੀ ਰਿਪੋਰਟਸ ਵੀ ਆਈਆਂ ਨੇ ਜਿੱਥੇ ਕਿ 50% ਤੋਂ ਉੱਪਰ ਬੱਚਿਆਂ ਨੇ ਡਰ ਮਹਿਸੂਸ ਕੀਤਾ ਕਿ ਉਹਨਾਂ ਦਾ ਕੌਨਫੀਡੈਂਸ ਜਿਹੜਾ ਆ ਉਹ ਵੀ ਘਟਿਆ ਸਕੂਲ ਜਾਣ ਵਾਸਤੇ, ਯੂਨੀਵਰਸਿਟੀ ਜਾਣ ਵਾਸਤੇ, ਕਿਉਂਕਿ ਉਹਨਾਂ ਨੂੰ ਮਿਹਨਤ ਕਰਨ ਦੀ ਆਦਤ ਨਹੀਂ ਰਹੀ, ਉਹਨਾਂ ਨੂੰ ਸੌਖਾ ਤਰੀਕਾ ਇੱਕ ਲੱਭਿਆ ਜੋ ਓਪਨ ਬੁੱਕ ਇਗਜ਼ਾਮਸ ਹੋਏ ਨੇ, ਇਗਜ਼ਾਮਸ ਈਜ਼ੀ ਸੀਗੇ। ਸੋ ਉਹਨਾਂ ਨੂੰ ਵੀ ਇਹ ਮੁਸ਼ਕਿਲ ਆ ਰਹੀ ਹੈ ਕਿ ਅਗਰ ਸਪਟੰਬਰ ਦੇ ਵਿੱਚ ਇਨ ਪਰਸਨ ਕਲਾਸ ਦੇ ਵਿੱਚ ਜਾ ਕੇ ਪੜ੍ਹਨਾ ਪਿਆ ਤਾਂ ਉਹਨਾਂ ਨੂੰ ਮੁਸ਼ਕਿਲ ਆਏਗੀ, ਉਦੋਂ ਵੀ ਉਹਨਾਂ ਨੂੰ ਜਿਹੜੀ ਆ ਇੱਕ ਐਡੀਸ਼ਨਲ ਹੋਰ ਸਟ੍ਰੈਸ ਜਿਹੜੀ ਆ ਉਹ ਉਹਨਾਂ ਨੂੰ ਫੇਸ ਕਰਨੀ ਪਏਗੀ। ਯੂਨੀਵਰਸਿਟੀਜ਼ ਦੇ ਪ੍ਰੋਫੈਸਰਸ ਨੇ ਵੀ ਸੇਮ ਡਰ ਜਿਹੜਾ ਆ ਉਹ ਜਿਤਾਇਆ ਕਿ ਬੱਚੇ ਜਿਹੜੇ ਯੂਨੀਵਰਸਿਟੀ ਦੇ ਵਿੱਚ ਫਸਟ ਈਅਰ 'ਚ ਆਉਣੇ ਨੇ, ਕਿਉਂਕਿ ਉਹਨਾਂ ਨੇ ਹਾਈ ਸਕੂਲ ਜਿਹੜਾ ਆ ਉਹ ਬੜਾ ਈਜ਼ੀਲੀ ਕੀਤਾ, ਖਾਸ ਤੌਰ 'ਤੇ ਗ੍ਰੇਡ ਟਵੈਲਵ ਦੇ ਵਿੱਚ ਔਨਲਾਈਨ ਉਹਨਾਂ ਨੂੰ ਨੰਬਰ ਵੀ ਜ਼ਿਆਦਾ ਮਿਲੇ ਨੇ, ਓਪਨ ਬੁੱਕ ਇਗਜ਼ਾਮ ਵੀ ਹੋਇਆ, ਇਹਦੇ ਕਰਕੇ ਯੂਨੀਵਰਸਿਟੀ ਦੇ ਵਿੱਚ ਉਹਨਾਂ ਦੇ ਡਰੋਪ ਆਊਟ ਰੇਟ ਜਿਹੜਾ ਆ, ਸਾਨੂੰ ਸਾਰਿਆਂ ਨੂੰ ਪਤਾ ਕਿ ਯੂਨੀਵਰਸਿਟੀ ਦੇ ਫਸਟ ਈਅਰ ਦੇ ਵਿੱਚ ਡਰੋਪ ਆਊਟ ਰੇਟ ਜਿਹੜਾ ਹੁੰਦਾ ਹਮੇਸ਼ਾ ਹੀ ਜ਼ਿਆਦਾ ਹੁੰਦਾ, ਔਰ ਉਹ ਜਿਹੜਾ ਡਰੋਪ ਆਊਟ ਰੇਟ ਹੈ ਉਹ ਵਧੇਗਾ। ਨਾਲ ਹੀ ਯੂਨੀਵਰਸਿਟੀ ਦੇ ਪ੍ਰੋਫੈਸਰਸ ਨੇ ਇਹ ਵੀ ਚਿੰਤਾ ਜਤਾਈ ਹੈ ਕਿ ਜੋ ਬੱਚੇ ਯੂਨੀਵਰਸਿਟੀ ਦੇ ਵਿੱਚ ਫਸਟ ਈਅਰ 'ਚ ਗਏ ਸੀਗੇ ਉਹ ਯੂਨੀਵਰਸਿਟੀ ਦੇ ਫਸਟ ਈਅਰ ਦਾ ਪ੍ਰੈਸ਼ਰ ਉਹਨਾਂ 'ਤੇ ਅਜੇ ਪਿਆ ਨਹੀਂ, ਯੂਨੀਵਰਸਿਟੀ ਦਾ ਜਿਹੜਾ ਪ੍ਰੈਸ਼ਰ ਹੈ ਉਹਦੇ ਚੈਲੰਜਸ ਉਹਨਾਂ ਨੇ ਐਕਸੈਪਟ ਨਹੀਂ ਕੀਤੇ, ਇਸ ਕਾਰਨ ਉਹਨਾਂ ਨੂੰ ਜਦੋਂ ਉਹ ਸੈਕੰਡ ਈਅਰ 'ਚ ਜਾਣਗੇ ਤਾਂ ਉਹਨਾਂ ਦੇ ਇਨ ਕਲਾਸ ਜਦੋਂ ਪੜ੍ਹਾਈ ਹੋਏਗੀ, ਇਨ ਕਲਾਸ ਜਦੋਂ ਐਗਜ਼ਾਮਸ ਹੋਣਗੇ, ਉਹਨਾਂ ਨੂੰ ਉਹਦਾ ਵੀ ਅਸਰ ਹੋਏਗਾ ਔਰ ਉਹਨਾਂ ਦੇ ਜਿਹੜੇ ਗ੍ਰੇਡ ਨੇ ਉਹਨਾਂ ਦੇ ਉੱਤੇ ਅਸਰ ਪੈ ਸਕਦਾ। ਔਰ ਸਾਨੂੰ ਸਭ ਨੂੰ ਪਤਾ ਹੈ ਕਿ ਚਾਹੇ ਲਾਅ ਸਕੂਲ ਜਾਣਾ ਹੋਏ, ਚਾਹੇ ਤੁਸੀਂ ਮੈਡੀਕਲ ਸਕੂਲ ਜਾਣਾ ਹੋਏ, ਤੁਹਾਨੂੰ ਯੂਨੀਵਰਸਿਟੀ ਦੇ 3 ਸਾਲ ਜਾਂ 2 ਸਾਲ ਜਿਹੜੇ ਆ ਉਹਦੇ ਐਵਰੇਜ ਜਿਹੜੀ GPA ਹੈ, ਜਿਹੜੇ ਉਹਦੇ ਪਰਸੈਂਟੇਜ ਹੈ, ਉਹਦੇ ਬੇਸ 'ਤੇ ਐਡਮਿਸ਼ਨ ਮਿਲਦੇ ਨੇ। ਇਸ ਕਾਰਨ ਚੈਲੰਜ ਇਹ ਰਹੇਗਾ ਕਿ ਜੋ ਕੋਵਿਡ ਦੇ ਦੌਰਾਨ ਬੱਚਿਆਂ ਨੇ ਆਪਣੇ ਗ੍ਰੇਡ ਜਿਹੜੇ ਹੁਣ ਘੱਟ ਜਾਣਗੇ, ਉਹਨਾਂ ਦੀ ਇਨ ਕਲਾਸ ਹੋਣ ਕਰਕੇ ਉਹਨਾਂ ਨੂੰ ਚੈਲੰਜਸ ਆਉਣਗੇ, ਉਹਨਾਂ ਦਾ ਉਹਨਾਂ ਦੇ ਅੱਗੇ ਪ੍ਰੋਫੈਸ਼ਨਲ ਐਡਮਿਸ਼ਨ ਜਿਹੜੇ ਆ ਉਹਨਾਂ 'ਤੇ ਵੀ ਅਸਰ ਹੋਏਗਾ। ਸੋ ਇਹ 2 ਰਿਪੋਰਟਸ ਜਿਹੜੀਆਂ ਨੇ ਇਹ ਆਈਆਂ ਨੇ ਇਸ ਵੀਕ, ਔਰ ਤੀਸਰੀ ਰਿਪੋਰਟ ਜਿਹੜੀ ਕਿ ਹੋਰ ਵੀ ਜ਼ਿਆਦਾ ਡਿਸਟਰਬਿੰਗ ਹੈ ਉਹ ਇਹ ਹੈ ਕਿ ਬੇਸ਼ੱਕ ਫੈਡਰਲ ਗੌਰਮੈਂਟ ਨੇ 300 ਮਿਲੀਅਨ ਜਿਹੜਾ ਆ ਉਹਦਾ ਬਜਟ ਅਨਾਊਂਸ ਕੀਤਾ ਆ, 500,000 ਜਿਹੜੀਆਂ ਜੋਬਸ ਹੋਰ ਓਪਰਚੁਨਿਟੀਜ਼ ਜਿਹੜੀਆਂ ਨੇ ਉਹਦੀ ਕੇਟਰ ਕਰਨ ਨੂੰ ਕਿਹਾ ਗਿਆ, ਮਗਰ ਰਿਪੋਰਟ ਇਹ ਕਹਿੰਦੀ ਹੈ ਕਿ ਇਸ ਵੇਲੇ 16.1 ਜਿਹੜਾ ਆ ਅਨਇੰਪਲੋਇਮੈਂਟ ਰੇਟ ਜਿਹੜਾ ਆ ਹੋ ਚੁੱਕਿਆ। ਜੇ ਸਿਰਫ ਯੂਥ ਦਾ ਅਨਇੰਪਲੋਇਮੈਂਟ ਰੇਟ ਵੇਖਿਆ ਜਾਏ ਤਾਂ ਉਹ 20% ਤੋਂ ਉੱਪਰ ਜਾ ਚੁੱਕਿਆ, ਬਹੁਤ ਹਾਈ ਅਨਇੰਪਲੋਇਮੈਂਟ ਰੇਟ ਹੈ। ਜਿਨ੍ਹਾਂ ਦੇ ਬੱਚੇ ਜਿਹੜੇ ਆ ਉਹ ਉਹਨਾਂ ਨੇ ਯੂਨੀਵਰਸਿਟੀ ਇਸ ਸਾਲ ਪਾਸ ਕੀਤੀ ਹੈ, ਗ੍ਰੈਜੂਏਟ ਹੋਏ ਨੇ, ਉਹਨਾਂ ਨੂੰ ਜੋਬਸ ਨਹੀਂ ਮਿਲ ਰਹੀਆਂ ਕਿਉਂਕਿ ਜੋਬਸ ਜਿਹੜੀਆਂ ਨੇ ਉਹ ਬਹੁਤ ਜ਼ਿਆਦੀਆਂ ਜਿਹੜੀਆਂ ਖਾਸ ਤੌਰ 'ਤੇ ਅਪ੍ਰੈਲ ਦੇ ਲੋਕਡਾਊਨ ਤੋਂ ਬਾਅਦ ਹੋਰ ਵੀ ਲੱਖਾਂ ਜੋਬ ਜਿਹੜੀਆਂ ਨੇ ਉਹ ਕੱਟ ਹੋਈਆਂ ਨੇ। ਇੰਟੈਰੀਓ ਇਹਦੇ ਵਿੱਚ ਬਹੁਤ ਬੁਰੀ ਤਰ੍ਹਾਂ ਇਹਦੇ ਵਿੱਚ ਇਫੈਕਟਿਡ ਰਿਹਾ। ਸੋ ਯੰਗ ਬੱਚੇ ਜਿਹੜੇ ਆ ਉਹਨਾਂ ਨੂੰ ਜੋਬ ਜਿਹੜੀਆਂ ਨੇ ਉਹ ਵੀ ਲੈਣੀਆਂ ਜਿਹੜੀਆਂ ਨੇ ਔਖੀਆਂ ਹੋ ਰਹੀਆਂ ਨੇ, ਅਗਰ ਹੋਣਗੀਆਂ ਜੋਬਸ ਮਿਲਣਗੀਆਂ ਵੀ ਤਾਂ ਖਾਸ ਤੌਰ 'ਤੇ ਰਿਪੋਰਟ ਵਿੱਚ ਇੱਕ ਜਿਹੜੀ ਸਭ ਤੋਂ ਅਲਾਰਮਿੰਗ ਚੀਜ਼ ਹੈ ਉਹ ਇਹ ਹੈ ਕਿ ਜਿਹੜੇ ਬੱਚੇ ਐਥਨਿਕ ਨੇ, ਜਿਹੜੇ ਜਿਹਦੇ 'ਚ ਅਸੀਂ ਇਹ ਸਾਊਥ ਏਸ਼ੀਅਨ ਵੀ ਆਉਂਦੇ ਹਾਂ, ਇੰਡੀਅਨ ਭਾਈਚਾਰੇ ਦੇ ਲੋਕ ਵੀ ਆਉਂਦੇ ਨੇ, ਪਾਕਿਸਤਾਨੀ ਆਉਂਦੇ ਨੇ, ਜਿਹੜੇ ਕਿ ਅਦਰ ਦੈਨ ਵਾਈਟ, ਉਹਨਾਂ ਲੋਕਾਂ ਨੂੰ ਇਸ ਅਨਇੰਪਲੋਇਮੈਂਟ ਦਾ ਜ਼ਿਆਦਾ ਅਸਰ ਹੋਏਗਾ ਕਿਉਂਕਿ ਇੱਕ ਬਾਇਸ ਰਹੇਗਾ ਜੋਬ ਦੇਣ ਵਿੱਚ। ਔਰ ਸਭ ਤੋਂ ਜ਼ਿਆਦਾ ਅਸਰ ਜਿਹੜਾ ਬਲੈਕਸ ਨੇ, ਸਾਊਥ ਏਸ਼ੀਅਨਸ ਨੇ, ਬਰਾਊਨ ਲੋਕ ਨੇ, ਉਹਨਾਂ ਉੱਤੇ ਜੋਬਸ ਦੀ ਜਿਹੜੀ ਕਟੌਤੀ ਹੈ ਉਹਦਾ ਸਭ ਤੋਂ ਜ਼ਿਆਦਾ ਅਸਰ ਹੋਣ ਵਾਲਾ। ਇਹ ਚੀਜ਼ਾਂ ਜਿਹੜੀਆਂ ਨੇ ਇਹ ਰਿਪੋਰਟ ਨੇ ਹਾਈਲਾਈਟ ਕੀਤੀਆਂ ਨੇ, ਚਾਹੇ ਕੋਵਿਡ ਦਾ ਮੈਂਟਲ ਹੈਲਥ 'ਤੇ ਅਸਰ ਹੋਏ, ਚਾਹੇ ਕੋਵਿਡ ਦਾ ਸੁਸਾਈਡ ਰੇਟ ਦੇ ਉੱਤੇ ਅਸਰ ਹੋਏ, ਚਾਹੇ ਕੋਵਿਡ ਦਾ ਬਿਜ਼ਨਸ ਦੇ ਉੱਤੇ ਅਸਰ ਹੋਇਆ, ਇਹਦੇ ਨਾਲ ਸਾਡਾ ਸਾਰਿਆਂ ਦਾ ਜਿਹੜਾ ਆ ਕਿਤੇ ਨਾ ਕਿਤੇ ਲੌਂਗ ਟਰਮ ਅਸਰ ਇਹ ਸਾਡੇ ਸਾਰਿਆਂ 'ਤੇ ਦਿਖੇਗਾ। ਸਾਡੀ ਕੋਸ਼ਿਸ਼ ਹਮੇਸ਼ਾ ਇਹ ਰਹਿਣੀ ਚਾਹੀਦੀ ਹੈ ਕਿ ਜਿੰਨਾ ਵੀ ਪੋਜ਼ਿਟਿਵ ਰਹਿ ਕੇ, ਜਿੰਨਾ ਵੀ ਆਪਣੇ ਆਪ ਨੂੰ ਆਪ ਮੋਟੀਵੇਟ ਕਰਕੇ ਤੁਸੀਂ ਇਸ ਚੈਲੰਜਿੰਗ ਟਾਈਮ 'ਚੋਂ ਬਾਹਰ ਨਿਕਲੋ, ਐਜ਼ ਆ ਫੈਮਿਲੀ ਇੰਜੋਏ ਕਰਕੇ ਆਪਸ ਵਿੱਚ ਤੁਸੀਂ ਮੈਂਟਲ ਆਪਣੇ ਆਪ ਨੂੰ ਖੁਸ਼ ਰੱਖੋ, ਬਜਾਏ ਕਿ ਸਟ੍ਰੈਸ ਲੈਣ ਦੇ, ਡਿਪਰੈਸ਼ਨ 'ਚ ਜਾਣ ਦੇ, ਬਜਾਏ ਕਿ ਅੰਦਰ ਤਾੜੇ ਰਹਿਣ ਕਰਕੇ ਇਹੀ ਲਗਾਤਾਰ ਫੀਲਿੰਗ ਲਿਆਉਣੀ ਕਿ ਅਸੀਂ ਬਾਹਰ ਨਹੀਂ ਜਾ ਸਕਦੇ। ਆਪਣੀ ਬੈਕਯਾਰਡ ਦੀ ਐਕਟੀਵਿਟੀਜ਼ ਜਿਹੜੀਆਂ ਨੇ ਵਧਾਓ। ਹਮੇਸ਼ਾ ਮੈਂਟਲ ਹੈਲਥ ਦੇ ਐਕਸਪਰਟਸ ਜਿਹੜੇ ਨੇ ਉਹਨਾਂ ਨੇ ਕੁਛ ਰਿਕਮੈਂਡੇਸ਼ਨ ਵੀ ਕੀਤੀਆਂ ਨੇ ਔਰ ਅਸੀਂ ਆਪਣੇ ਸਾਰੇ ਸੁਣਨ ਵਾਲਿਆਂ ਨਾਲ ਉਹ ਰਿਕਮੈਂਡੇਸ਼ਨ ਜ਼ਰੂਰ ਸ਼ੇਅਰ ਕਰਨੇ ਚਾਹੁੰਦੇ ਨੇ। ਬਹੁਤ ਵੱਡੇ ਐਕਸਪਰਟਸ ਨੇ ਜਿਹੜੇ ਕਿ ਮੈਂਟਲ ਹੈਲਥ ਉੱਤੇ ਜਿਹੜੇ ਉਹਨਾਂ ਨੇ ਇਹ ਸੁਜੈਸ਼ਨ ਦਿੱਤਾ ਕਿ ਅਗਰ ਕੋਈ ਪਰਿਵਾਰ ਇਸ ਟਾਈਮ ਦੇ ਵਿੱਚ ਮਿਊਜ਼ਿਕ ਲਾ ਕੇ 20 ਮਿੰਟ ਲਈ ਦਿਨ ਦੇ ਵਿੱਚ ਸਾਰੇ ਮਾਂ ਬਾਪ, ਸਾਰੇ ਭੈਣ ਭਰਾ, ਸਾਰੇ ਜਿਹੜੇ ਘਰ ਦੇ ਵਿੱਚ ਮੈਂਬਰ ਰਹਿੰਦੇ ਨੇ, ਛੋਟੇ ਬੱਚੇ ਤੋਂ ਲੈ ਕੇ ਵੱਡੇ, ਉਹ ਮਿਊਜ਼ਿਕ ਲਾਉਣ, ਸਾਰੇ ਆਪਣੇ ਕੋਈ ਵੀ ਤੁਹਾਡਾ ਫੋਕ ਸੌਂਗ, ਫੋਕ ਲੋਜ਼ ਨੇ, ਕੋਈ ਭੰਗੜਾ ਪਾ ਸਕਦਾ, ਕੋਈ ਗਿੱਧਾ ਪਾ ਸਕਦਾ, ਕੋਈ ਜੈਸਾ ਕਿਸੇ ਦਾ ਜਿਹੜਾ ਉਹ ਨਾਚ ਗਾਣਾ ਹੈ ਉਹਨੂੰ ਲਾ ਕੇ ਤੁਸੀਂ, ਜੇ ਅਸੀਂ ਆਪਣੇ ਭਾਈਚਾਰੇ ਦੀ ਗੱਲ ਕਰੀਏ ਤਾਂ ਤੁਸੀਂ 20 ਮਿੰਟ ਲਾ ਕੇ ਜੇ ਤੁਸੀਂ ਭੰਗੜਾ ਪਾ ਲਓ, ਸਾਰਾ ਪਰਿਵਾਰ ਨੱਚ ਲਓ, ਠੀਕ ਹੈ, ਉਹਦੇ ਨਾਲ ਨਾ ਤਾਂ ਨਾ ਹੀ ਸਿਰਫ ਤੁਹਾਡਾ ਮੂਡ ਐਲੀਵੇਟ ਹੁੰਦਾ। ਐਕਸਪਰਟ ਨੇ ਕਿਹਾ ਕਿ ਇਹ ਕਰਨ ਨਾਲ 1 ਮਹੀਨਾ 4 ਮੇਨ ਜਿਹੜੇ ਆ ਫਾਇਦੇ ਹੋਏ ਆ। ਸਭ ਤੋਂ ਵੱਡਾ ਫਾਇਦਾ ਤਾਂ ਇਹ ਹੋਇਆ ਕਿ ਜਿਹੜੇ ਸਟ੍ਰੈਸ ਲੈਵਲ ਸੀਗੇ ਉਹ ਘਟੇ ਆ, ਸਾਰੇ ਫੈਮਿਲੀ ਮੈਂਬਰਸ ਦੇ ਉੱਤੇ ਸਟ੍ਰੈਸ ਲੈਵਲ ਘਟਿਆ। ਜੇ ਅਸੀਂ ਇੰਡੀਵਿਜੁਅਲੀ ਐਕਸਰਸਾਈਜ਼ ਕਰਦੇ ਹਾਂ, ਅਸੀਂ ਇੰਡੀਵਿਜੁਅਲੀ ਕੁਛ ਕਰਦੇ ਹਾਂ ਤਾਂ ਸ਼ਾਇਦ ਇੱਕ ਜਣੇ ਨੂੰ ਅਸਰ ਹੋਏਗਾ, ਮਗਰ ਇਸ ਰਿਪੋਰਟ ਦੇ ਵਿੱਚ ਜੋ ਸੁਜੈਸ਼ਨ ਦਿੱਤਾ ਗਿਆ ਉਹ ਮੈਂ ਸ਼ੇਅਰ ਕਰ ਰਿਹਾ। ਉਹਨਾਂ ਕਿਹਾ ਕਿ ਅਗਰ ਤੁਸੀਂ ਇੱਕ ਮਹੀਨਾ 20 ਮਿੰਟ ਲਈ ਸਾਰਾ ਪਰਿਵਾਰ ਇਕੱਠੇ ਮਿਊਜ਼ਿਕ ਲਾ ਕੇ ਤੁਸੀਂ ਨੱਚਦੇ ਹੋ, ਗਾਉਂਦੇ ਹੋ, ਇੱਕ ਡਾਂਸ ਵੀ ਕਰਦੇ ਹੋ ਘਰ ਦੇ ਵਿੱਚ, ਤਾਂ ਤੁਹਾਡਾ ਸਾਰਿਆਂ ਦਾ ਹੀ ਸਟ੍ਰੈਸ ਲੈਵਲ ਜਿਹੜਾ ਆ ਉਹ ਮੋਰ ਦੈਨ 50% ਟੂ 70% ਜਿਹੜਾ ਉਹ ਘਟ ਜਾਏਗਾ। ਦੂਸਰਾ ਫਾਇਦਾ ਉਹਨਾਂ ਨੇ ਇਹ ਦੱਸਿਆ ਕਿ ਇਹਦੇ ਨਾਲ ਇਸ ਵੇਲੇ ਫੈਮਿਲੀ ਜਿਹੜੀਆਂ ਨੇ, ਪਰਿਵਾਰ ਜਿਹੜੇ ਆਪੋ 'ਚ ਖਿਜੇ ਪਏ ਨੇ, ਫੈਮਿਲੀ ਮੈਂਬਰਸ ਇੱਕ ਦੂਜੇ ਨਾਲ ਲੜ ਰਹੇ ਨੇ, ਇਹਨਾਂ ਚੀਜ਼ਾਂ ਦਾ ਵੀ ਬਹੁਤ ਵਾਧਾ ਹੋਇਆ ਕੋਵਿਡ ਕਾਰਨ, ਉਹਦੇ ਵਿੱਚ ਬਹੁਤ ਜ਼ਿਆਦਾ ਪੋਜ਼ਿਟਿਵ ਜਿਹੜਾ ਆ ਉਹ ਅਸਰ ਹੁੰਦਾ। ਔਰ ਉਹਨਾਂ ਦੇ ਮੁਤਾਬਕ ਜੋ ਉਹਨਾਂ ਨੇ ਸਰਵੇ ਕਰਾਇਆ ਐਕਸਪਰਟਸ ਨੇ, ਉਹਨਾਂ ਨੇ ਇਹ ਦੱਸਿਆ ਕਿ ਜਿਹੜੀ ਫੈਮਿਲੀ ਦੇ ਵਿੱਚ ਲੋਕ ਕਮਿਊਨੀਕੇਸ਼ਨ ਨਹੀਂ ਕਰ ਰਹੇ ਸੀਗੇ, ਇੰਟਰਨੈਟ ਯੂਸੇਜ ਉਹਨਾਂ ਦਾ ਬਹੁਤ ਵਧੀਆ ਹੋਇਆ ਸੀਗਾ, ਹਰ ਬੰਦਾ ਇੰਡੀਵਿਜੁਅਲੀ ਆਪਣੀ ਚੈਟ ਦੇ ਉੱਤੇ ਬਿਜ਼ੀ ਹੈ, ਬੱਚੇ ਗੇਮਾਂ ਦੇ ਉੱਤੇ ਬਿਜ਼ੀ ਹੈ, ਉਹਦੇ ਵਿੱਚ 35-50% ਜਿਹੜਾ ਆ ਉਹ ਡਿਕਰੀਜ਼ ਉਹਨਾਂ ਨੂੰ ਘਟਾਈ ਉਹਨਾਂ ਨੇ ਘੱਟ ਉਹ ਵੇਖਿਆ ਹੁੰਦਾ ਇੱਕ ਮਹੀਨੇ ਦੇ ਅੰਦਰ। ਪਲੱਸ ਬੌਂਡ ਜਿਹੜਾ ਪਰਿਵਾਰ ਦਾ ਆਪਸੀ ਪਿਆਰ ਹੈ ਉਹ ਬਹੁਤ ਵਧੀਆ। ਚੌਥਾ ਫਾਇਦਾ ਉਹਨਾਂ ਨੇ ਜਿਹੜਾ ਦੱਸਿਆ ਹੈ ਕਿ ਜਿਹੜੇ ਲੋਕ ਸਟ੍ਰੈਸ ਦੇ ਵਿੱਚ ਹੁੰਦੇ ਨੇ ਉਦੋਂ ਉਹ ਜੰਕ ਫੂਡ ਜਿਹੜਾ ਆ, ਬਰਗਰ ਖਾਣੇ, ਫਰਾਈਜ਼ ਖਾਣੀਆਂ, ਇਸ ਦਾ ਫੂਡ ਜਿਹੜਾ ਕਿ ਸਾਡੀ ਸਿਹਤ ਲਈ ਮਾੜਾ ਹੈ, ਉਹਦੀ ਇਨਟੇਕ ਜਿਹੜੀ ਆ ਉਹ ਵੀ ਕੋਵਿਡ ਵਿੱਚ ਬਹੁਤ ਵਧੀ ਹੈ। ਅਤੇ ਤੁਸੀਂ ਇੱਕ ਮਹੀਨਾ ਅਗਰ ਇਹ ਚੀਜ਼ ਕਰਦੇ ਹੋ ਤਾਂ ਤੁਸੀਂ ਹੈਲਦੀ ਫੂਡ ਖਾਣ ਦੀ ਤੁਹਾਡੀ ਬੋਡੀ ਦੀ ਡਿਮਾਂਡ ਵੱਧਦੀ ਹੈ। ਉਹ ਫੈਮਿਲੀਜ਼ ਜਿਨ੍ਹਾਂ ਨੇ ਇਹ ਕੀਤਾ, ਸਿਰਫ 20 ਮਿੰਟ ਸਾਰਿਆਂ ਨੇ ਮਿਲ ਕੇ ਮਿਊਜ਼ਿਕ ਲਾਇਆ, ਇਕੱਠੇ ਭੰਗੜਾ ਪਾਇਆ, ਜੋ ਵੀ ਕੁਛ ਕੀਤਾ, ਡਾਂਸ ਕੀਤਾ, ਗਰਬਾ ਕੀਤਾ, ਜੋ ਵੀ ਉਹਨਾਂ ਦਾ ਲੋਕਲ ਡਾਂਸ ਹੈ ਜਾਂ ਕੁਛ ਵੀ ਉਹ ਕਰਨਾ ਚਾਹੁੰਦੇ ਨੇ, ਉਹ ਕਰਨ ਦੇ ਨਾਲ ਇੰਨਾ ਵੱਡੇ ਐਡਵਾਂਟੇਜਸ ਜਿਹੜੇ ਨੇ ਹੋਏ ਨੇ। ਔਰ ਕੁਦਰਤੀ ਜਿਹੜਾ ਇੱਕ ਐਡਵਾਂਟੇਜ ਹੈ ਉਹ ਇਹ ਹੈ ਕਿ ਤੁਹਾਡਾ ਹੈਲਥ ਜਿਹੜੀ ਹੈ, ਤੁਹਾਨੂੰ ਬਾਹਰ ਵਾਕ ਕਰਕੇ ਜੋ ਮਿਲ ਰਿਹਾ, ਤੁਸੀਂ 20 ਮਿੰਟ ਕਾਰਡੀਓ ਐਕਸਰਸਾਈਜ਼ ਤੁਹਾਡੀ ਹੋ ਰਹੀ ਹੈ, ਤੁਹਾਡੀ ਬਾਡੀ ਜਿਹੜੀ ਹੈ ਉਹਦੀ ਫਿਜ਼ੀਕਲ ਐਕਟੀਵਿਟੀ ਹੋ ਰਹੀ ਹੈ, ਆਕਸੀਜਨ ਬਰੀਦ ਹੋਰ ਕਰ ਰਹੇ ਹੋ। ਸੋ ਇਹ ਸਾਰੇ ਐਡਵਾਂਟੇਜ ਜਿਹੜੇ ਆ ਇਹ ਸਾਨੂੰ ਜ਼ਰੂਰੀ ਹੈ ਕਿ ਕੋਵਿਡ ਨੂੰ ਅਗਰ ਤੁਸੀਂ ਮਾਤ ਪਾਉਣੀ ਹੈ, ਕੋਵਿਡ ਦੇ ਵਿੱਚ ਥੋੜ੍ਹਾ ਬਹੁਤ ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ ਕਿ ਕਮਲ ਕਦਾਉਣਾ ਵੀ ਬਹੁਤ ਜ਼ਰੂਰੀ ਹੈ ਘਰ ਦੇ ਵਿੱਚ, ਕਿਉਂਕਿ ਬਹੁਤ ਸੀਰੀਅਸ ਸਮਾਂ ਹੈ। ਜਿਹੜੀ ਮਰਜ਼ੀ ਰਿਪੋਰਟ ਪੜ੍ਹੋ, ਜਿਹੜੀ ਮਰਜ਼ੀ ਟੀਵੀ ਚੈਨਲ ਵੇਖੋ, ਉੱਥੇ ਜਿਹੜਾ ਆ ਉਹ ਲਗਾਤਾਰ ਨੈਗੇਟਿਵ ਰਿਪੋਰਟਸ ਜਿਹੜੀਆਂ ਨੇ ਉਹ ਦੇਈ ਜਾ ਰਹੇ ਨੇ, ਔਰ ਉਹ ਸਾਨੂੰ ਸਾਰਿਆਂ ਨੂੰ ਜਿਹੜੀਆਂ ਨੇ ਉਹ ਅਸਰ ਕਰਦੀਆਂ ਨੇ ਕੰਟੀਨਿਊਸਲੀ ਸਟ੍ਰੈਸ ਵਾਸਤੇ। ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਅਸੀਂ ਥੋੜ੍ਹੇ ਬਹੁਤ ਕਮਲ ਜਿਹੜਾ ਆ ਉਹ ਕਦਵਾਈਏ, ਔਰ ਥੋੜ੍ਹੇ ਬਹੁਤ ਝੱਲੇ ਵੀ ਬਣੀਏ, ਤਾਂ ਕਿ ਜ਼ਿੰਦਗੀ ਜਿਹੜੀ ਆ ਉਹ ਥੋੜ੍ਹੀ ਬਹੁਤ ਰੰਗੀਨ ਹੋ ਸਕੇ, ਔਰ ਕੋਵਿਡ ਜਿਹੜੇ ਆ ਉਹਦੀ ਸਟ੍ਰੈਸ ਨੂੰ ਅਸੀਂ ਮਾਤ ਪਾ ਸਕੀਏ। ਅਤੇ ਥੋੜ੍ਹੇ ਜਿਹੇ ਅਸੀਂ ਸਾਰੇ ਹੀ, ਸਾਡੇ ਸਾਰੇ ਸੁਣਨ ਵਾਲੇ ਵੀ, ਅਤੇ ਅਸੀਂ ਸਾਡੇ ਥੋੜ੍ਹੇ ਜਿਹੇ ਅਸੀਂ ਝੱਲੇ ਬਣ ਲੈਂਦੇ ਹਾਂ ਤਾਂ ਕਿ ਜ਼ਿੰਦਗੀ ਜਿਹੜੀ ਆ ਸੌਖੀ ਹੋ ਜਾਵੇ। ਇੱਕ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਦੇ ਬਾਅਦ ਫਿਰ ਤੁਹਾਡੇ ਨਾਲ ਅੱਗੇ ਗੱਲਬਾਤ ਜਾਰੀ ਰਹੇਗੀ ਹੈਡਲਾਈਨਸ ਦੀ, ਔਰ ਹੁਣ ਟਾਈਮ ਹੈ ਕਿ ਥੋੜ੍ਹਾ ਜਿਹਾ ਕਮਲ ਅਤੇ ਥੋੜ੍ਹਾ ਜਿਹਾ ਝੱਲੇਪਣਾ ਕਰਨ ਦਾ, ਸਾਰੇ ਇਕੱਠੇ ਕਰਦੇ ਹਾਂ। ਸੁਣਦੇ ਰਹੋ ਰੇਡੀਓ ਜ਼ਿੰਦਾਬਾਦ।
ਤੇਰੇ ਜੋਗਾ ਰੱਬ ਨੇ ਤਾਂ ਛੱਡਿਆ ਸੀ ਮੈਂ, ਸਾਰੀ ਦੁਨੀਆ ਨੇ ਦਿਲੋਂ ਛੱਡਿਆ ਸੀ ਮੈਂ ਨੀ, ਤੇਰੇ ਜੋਗਾ ਰੱਬ ਨੇ ਤਾਂ ਛੱਡਿਆ ਸੀ ਮੈਂ।
ਰੇਡੀਓ ਜ਼ਿੰਦਾਬਾਦ ਅਤੇ ਸਾਰੇ ਹੀ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਫਿਰ ਤੋਂ ਨਿੱਘਾ ਜੀ ਆਇਆਂ। ਔਰ ਜਿਵੇਂ ਅਸੀਂ ਖਬਰਾਂ ਦਾ ਲੜੀ ਜਿਹੜੀ ਆ ਉਹ ਜਾਰੀ ਰੱਖਦੇ ਹਾਂ, ਖਬਰ ਦਿੱਲੀ ਤੋਂ, ਇੰਡੀਆ ਤੋਂ ਇਹ ਵੀ ਆ ਰਹੀਆਂ ਨੇ ਕਿ ਕੋਵਿਡ 19 ਦਾ ਚੈਲੰਜ ਜੋ ਉੱਥੇ ਬਹੁਤ ਬੁਰੀ ਤਰ੍ਹਾਂ ਪਿਆ ਹੋਇਆ, ਉਹਦੇ ਨਾਲ ਇੱਕ ਬਲੈਕ ਫੰਗਸ ਜਿਹੜੀ ਆ ਉਹਦਾ ਵੀ ਚੈਲੰਜ ਉੱਥੇ ਬੜਾ ਆਇਆ। ਇਹ ਵੀ ਖਬਰਾਂ ਦੇ ਵਿੱਚ ਬਹੁਤ ਸੁਰਖੀਆਂ ਬਟੋਰੀਆਂ ਨੇ ਕਿ ਬਲੈਕ ਫੰਗਸ ਦਾ ਵੀ ਉੱਥੇ ਜਿਹੜੇ ਵੈਕਸੀਨ ਹੈ ਉਹਦਾ ਇਲਾਜ ਵੀ ਉੱਥੇ ਨਹੀਂ ਹੈ, ਉਹ ਵੈਕਸੀਨੇਸ਼ਨ ਜਿਹੜੀ ਹੈ ਉਹ ਲੋਕਾਂ ਨੂੰ ਨਹੀਂ ਮਿਲ ਰਹੀ। ਔਰ ਬੜੀ ਮੰਦਭਾਗੀ ਚੀਜ਼ ਹੈ ਕਿ ਕੋਵਿਡ ਦੇ ਪੇਸ਼ੈਂਟ ਜਿਹੜੇ ਨੇ ਉਹਨਾਂ ਨੂੰ ਤਾਂ ਇਸ ਚੀਜ਼ ਦਾ ਖਤਰਾ ਹੈ ਹੀ, ਮਗਰ ਕੁਛ ਐਸੇ ਪੇਸ਼ੈਂਟਸ ਨੇ ਜਿਹੜੇ ਕੋਵਿਡ ਤੋਂ ਰਿਕਵਰ ਹੋ ਚੁੱਕੇ ਨੇ ਮਗਰ ਉਹਨਾਂ ਨੂੰ ਬਲੈਕ ਫੰਗਸ ਜਿਹੜੀ ਕਿ ਉਹਨਾਂ ਦੀਆਂ ਅੱਖਾਂ ਦੇ ਉੱਤੇ ਅਸਰ ਕਰਦੀ ਹੈ, ਔਰ ਡਾਕਟਰਸ ਕੋਲ ਇੰਜੈਕਸ਼ਨ ਨਾ ਹੋਣ ਕਾਰਨ ਸਿਰਫ ਇੱਕ ਹੀ ਜ਼ਰੀਆ ਬਚਦਾ ਕਿ ਜਿਹਦੇ ਨਾਲ ਉਹ ਕਿਸੇ ਇਨਸਾਨ ਨੂੰ ਬਚਾ ਸਕਣ, ਕਿ ਉਹਨਾਂ ਨੂੰ ਉਸ ਇਨਸਾਨ ਦੀ, ਉਸ ਪੇਸ਼ੈਂਟ ਦੀ ਅੱਖਾਂ ਕੱਢਣੀਆਂ ਪੈਂਦੀਆਂ ਨੇ ਜਾਂ ਅੱਖ ਕੱਢਣੀ ਪੈਂਦੀ ਹੈ ਜਿਹਦੇ 'ਚ ਬਲੈਕ ਫੰਗਸ ਹੋ ਜਾਏ, ਤਾਂ ਕਿ ਉਹਦੇ ਦਿਮਾਗ ਨੂੰ ਬਚਾਇਆ ਜਾ ਸਕੇ, ਕਿਉਂਕਿ ਅੱਖ ਦੇ ਥਰੂ ਬਲੈਕ ਫੰਗਸ ਜਿਹੜੀ ਆ ਉਹ ਬ੍ਰੇਨ ਨੂੰ ਅਸਰ ਕਰਦੀ ਹੈ। ਇੰਨਾ ਜ਼ਿਆਦਾ ਸਿਚੁਏਸ਼ਨ ਜਿਹੜੀ ਆ ਮਾੜੀ ਹੋ ਚੁੱਕੀ ਹੈ, ਔਰ ਅਫਸੋਸ ਇਹ ਚੀਜ਼ ਹੈ ਕਿ ਕੋਵਿਡ ਦੇ ਵਿੱਚ ਜੋ ਵੀ ਉੱਥੇ ਇੰਡੀਆ 'ਚ ਸਿਚੁਏਸ਼ਨ ਹੋਈ ਹੈ ਉਹਦੇ ਨਾਲ ਕਿਸੇ ਨੇ ਅਜੇ ਤੱਕ, ਪ੍ਰਧਾਨ ਮੰਤਰੀ ਤੋਂ ਲੈ ਕੇ ਹੈਲਥ ਮਿਨਿਸਟਰ ਤੱਕ, ਕਿਸੇ ਨੇ ਉਹਦੀ ਜਿਹੜੀ ਆ ਜ਼ਿੰਮੇਵਾਰੀ ਨਹੀਂ ਲਈ। ਉਹਦੀ ਜ਼ਿੰਮੇਵਾਰੀ ਨਾ ਤਾਂ ਸਟੇਟ ਦੇ ਚੀਫ ਮਿਨਿਸਟਰ ਲੈ ਰਹੇ ਨੇ, ਨਾ ਪ੍ਰਧਾਨ ਮੰਤਰੀ ਜੀ ਲੈ ਰਹੇ ਨੇ। ਕੋਈ ਵੀ ਐਸੀ ਪ੍ਰੈਸ ਕਾਨਫਰੰਸ ਨਹੀਂ ਹੋਈ ਜਿਹਦੇ ਵਿੱਚ ਇੰਨੇ ਲੱਖਾਂ ਲੋਕ ਮਰਨ ਦੇ ਬਾਵਜੂਦ ਵੀ ਕਿਸੇ ਨੇ ਅਫਸੋਸ ਜਤਾਇਆ ਹੋਏ, ਕਿਸੇ ਲੀਡਰ ਨੇ ਆ ਕੇ ਇਹ ਗਲਤੀ ਮੰਨੀ ਹੋਏ ਕਿ ਉਹਨਾਂ ਦੀ ਪਲੈਨਿੰਗ ਦੇ ਵਿੱਚ, ਉਹਨਾਂ ਦੀ ਸੋਚ ਵਿੱਚ ਕਿਤੇ ਨਾ ਕਿਤੇ ਗਲਤੀ ਰਹੀ ਹੈ। ਪੋਲੀਟਿਕਸ ਜ਼ਰੂਰ ਖੇਡੀ ਜਾ ਰਹੀ ਹੈ, ਚਾਹੇ ਉਹ ਦਿੱਲੀ ਦੇ ਵਿੱਚ ਹੋਏ, ਚਾਹੇ ਉਹ ਪੰਜਾਬ ਦੇ ਵਿੱਚ ਹੋਏ, ਚਾਹੇ ਉਹ ਮਹਾਰਾਸ਼ਟਰ ਦੇ ਵਿੱਚ ਹੋਏ, ਜਿੱਥੇ ਕਿ ਦਿੱਲੀ ਸਰਕਾਰ ਜਿਹੜੀ ਹੈ ਉਹ 80 ਲੱਖ ਵੈਕਸੀਨ ਜਿਹੜੀ ਆ ਉਹਦੀ ਡਿਮਾਂਡ ਕਰਦੀ ਹੈ, ਸੈਂਟਰ ਸਰਕਾਰ ਜਿਹੜੀ ਆ ਉਹਨਾਂ ਨੂੰ ਮਈ ਦੇ ਵਿੱਚ 16 ਲੱਖ ਸਿਰਫ ਵੈਕਸੀਨ ਦਿੰਦੀ ਹੈ, ਔਰ ਜੂਨ ਦੇ ਵਿੱਚ ਉਹ 16 ਲੱਖ ਵੀ ਜਿਹੜੀ ਹੈ ਉਹ 8 ਲੱਖ ਕਰ ਦਿੱਤੀ ਜਾਂਦੀ ਹੈ। ਸਟੇਟ ਦੀਆਂ ਸਰਕਾਰਾਂ ਜਿਹੜੀਆਂ ਨੇ ਉਹਨਾਂ ਨੂੰ ਇਹ ਅਥਾਰਿਟੀ ਨਹੀਂ ਹੈ ਕਿ ਉਹ ਡਾਇਰੈਕਟ ਕੋਈ ਵੈਕਸੀਨ ਜਿਹੜੀ ਆ ਉਹਨੂੰ ਖਰੀਦ ਸਕਣ। ਮਡਰਨਾ ਵਰਗੀਆਂ ਕੰਪਨੀਜ਼ ਨੇ, ਜੇ ਪੰਜਾਬ ਗੌਰਮੈਂਟ ਡਾਇਰੈਕਟ ਉਹਨਾਂ ਤੋਂ ਵੈਕਸੀਨ ਲੈਣਾ ਚਾਹੁੰਦੀ ਹੈ ਮਗਰ ਉਹ ਇਸ ਕਰਕੇ ਵੈਕਸੀਨ ਨਹੀਂ ਲੈ ਸਕਦੀ ਕਿਉਂਕਿ ਉਹ ਕੰਪਨੀ ਜਿਹੜੀਆਂ ਨੇ ਉਹ ਇਹ ਕਰਕੇ ਨਾ ਕਰ ਦਿੰਦੀਆਂ ਨੇ ਕਿ ਸੈਂਟਰ ਗੌਰਮੈਂਟ ਜਿਹੜੀ ਆ ਉਹ ਵੈਕਸੀਨ ਖਰੀਦੇਗੀ। ਸੈਂਟਰ ਗੌਰਮੈਂਟ ਜਿਹੜੀ ਹੈ ਉਹ ਵੈਕਸੀਨ ਅਗਰ ਨਹੀਂ ਖਰੀਦ ਰਹੀ ਤਾਂ ਸਟੇਟ ਗੌਰਮੈਂਟ ਜਿਹੜੀਆਂ ਨੇ ਉਹਨਾਂ ਨੂੰ ਉਹਨਾਂ ਦੇ ਤਰਲੇ ਕਰਨੇ ਪੈ ਰਹੇ ਨੇ ਆਪਣੇ ਸਟੇਟ ਦੇ ਲੋਕਾਂ ਨੂੰ ਬਚਾਉਣ ਵਾਸਤੇ, ਉਹਨਾਂ ਦੀਆਂ ਜਾਨਾਂ ਬਚਾਉਣ ਵਾਸਤੇ। ਇਹ ਬਹੁਤ ਹੀ ਅਫਸੋਸ ਵਾਲਾ ਜਿਹੜਾ ਸਿਚੁਏਸ਼ਨ ਇਸ ਵੇਲੇ ਬਣ ਚੁੱਕੀ ਹੈ ਕਿ ਜਿੱਥੇ ਕਿ ਸਟੇਟ ਗੌਰਮੈਂਟ ਅਗਰ ਹੀਲਾ ਕਰਨਾ ਵੀ ਚਾਹੁੰਦੀ ਹੈ ਤਾਂ ਉਹਨਾਂ ਨੂੰ ਅਲਾਊ ਨਹੀਂ ਹੈ, ਉਹਨਾਂ ਨੂੰ ਅਥਾਰਿਟੀ ਨਹੀਂ ਹੈ ਕਿ ਉਹ ਵੈਕਸੀਨ ਜਿਹੜੀ ਆ ਉਹ ਲੈ ਸਕਣ। ਸਾਡੇ ਨਾਲ ਸਾਡੇ ਇੱਕ ਪ੍ਰੇਮੀ, ਸਾਡੇ ਬਹੁਤ ਖਾਸ ਕਾਲਰ ਨੇ ਜੈਰਸ ਜੀ, ਉਹ ਜੁੜ ਚੁੱਕੇ ਨੇ। ਜੈਰਸ ਜੀ, ਤੁਹਾਡਾ ਰੇਡੀਓ ਜ਼ਿੰਦਾਬਾਦ ਤੇ ਬਹੁਤ ਬਹੁਤ ਸਵਾਗਤ ਹੈ ਜੀ।
ਪਹਿਲਾਂ ਰਹੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਪਰ ਮੇਰੀ ਆਪਣੀ ਸਟੇਟਮੈਂਟ ਹੈ, ਮੈਂ ਕੋਈ ਮੈਡੀਕਲ ਸਾਇੰਸ ਦਾ ਗ੍ਰੈਜੂਏਟ ਨਹੀਂ ਹੈ
ਜੀ।
ਤੁਸੀਂ ਕੀ ਸਮਝਦੇ ਹੋ, ਪਹਿਲਾਂ ਤਾਂ ਤੁਹਾਨੂੰ ਕਿਸੇ ਨਾ ਕਿਸੇ ਪ੍ਰੋਗਰਾਮ ਤੇ, ਕਿਹੜਾ ਆਰਟੀ ਰੈਸਪੀਰੇਟਰੀ ਡਿਜ਼ੀਜ਼ ਦਾ ਐਕਸਪਰਟ ਹੈ ਉਹਨੂੰ ਲਿਆਉਣਾ ਚਾਹੀਦਾ। ਮੈਂ ਇਹ ਸਮਝਦਾ ਹੈ ਕਿ ਇੰਡੀਆ ਦੇ ਵਿੱਚ ਪੋਲੂਸ਼ਨ ਬਹੁਤ ਹੈ ਔਰ ਇੰਡੀਆ ਦੀ ਕਿਹੜੀ ਜਨਤਾ ਦਾ ਪਦੇ ਪਬਲਿਕ ਦਾ ਉਹ ਬਰੀਦਿੰਗ ਸਿਸਟਮ ਕਿਹੜਾ ਇੰਨਾ ਵੀਕ ਹੋ ਚੁੱਕਾ ਹੈ, ਉਹ ਛੋਟੀ ਮੋਟੀ ਵੀ ਕਿਹੜੀ ਪ੍ਰੋਬਲਮ ਹੈ ਉਹਨੂੰ ਸਹਾਰ ਨਹੀਂ ਸਕਦਾ ਕਿਹਦੇ ਵਿੱਚ ਕੋਰੋਨਾ ਦੇ ਨਾਲ ਉਹ ਨਾਲ ਅਟੈਚ ਹੈ। ਬਾਕੀ ਫੇਫੜਿਆਂ ਤੇ ਪੈਂਦਾ ਹੈ, ਔਰ ਦੇਖ ਲਓ ਦਿੱਲੀ ਬੰਬੇ ਵੱਡੇ ਸ਼ਹਿਰਾਂ ਚ ਕਿੰਨੀ ਪ੍ਰੋਬਲਮ ਖੜੀ ਹੋਈ ਹੈ, ਕਿਉਂ ਹੋਈ ਹੈ, ਇਹ ਰੈਸਪੀਟੋਰੀ ਡਿਜ਼ੀਜ਼ ਦੀ ਨਾਲ ਮੈਂ ਸਮਝਦਾ ਹੋਈ ਹੈ। ਔਰ ਇਹਦੇ ਵਿੱਚ ਕਿਹੜੇ ਐਕਸਪਰਟ ਹੈ ਉਹ ਬਾਹਰ ਨਿਕਲ ਕੇ ਕਿਉਂ ਨਹੀਂ ਹੈ ਗੌਰਮੈਂਟ ਨੂੰ ਮਤਲਬ ਆਪਣਾ ਦੱਸਦੇ ਨੇ ਕਿ ਭਾਈ ਤੁਸੀਂ ਇਹਦੇ ਉੱਤੇ ਜ਼ਿਆਦਾ ਕੰਟਰੋਲ ਕਰੋ, ਨਹੀਂ ਤਾਂ ਇੰਡੀਆ ਚ ਕਰੋਨਾ ਜਲਦੀ ਔਰ ਬਹੁਤ ਥੋੜੇ ਜਿਹੇ ਟਾਈਮ ਚ ਖਤਮ ਹੋਣ ਵਾਲਾ ਨਹੀਂ ਹੈ।
ਜੈਰਾਜ ਜੀ, ਮੈਂ ਇੱਕ ਸ਼ੇਅਰ ਕਰਨਾ ਚਾਹੁੰਦਾ ਤੁਹਾਡੇ ਨਾਲ ਇੱਕ ਇਨਫੋਰਮੇਸ਼ਨ, ਜਿਹੜੀ ਮੈਡੀਕਲ ਐਸੋਸੀਏਸ਼ਨ ਹੈ ਇੰਡੀਆ ਦੀ, ਉਹਨਾਂ ਨੇ ਹੁਣੀ ਲਾਸਟ ਅਕਤੂਬਰ ਦੇ ਵਿੱਚ ਬੜੀਆਂ ਸਟਰੋਂਗ ਰਿਕਮੈਂਡੇਸ਼ਨ ਜਿਹੜੀਆਂ ਦਿੱਤੀਆਂ ਸੀਗੀਆਂ, ਔਰ ਉਹਦੇ ਵਿੱਚ ਜਿਹੜੀ ਤੁਸੀਂ ਰਿਕਮੈਂਡੇਸ਼ਨ ਦੇ ਰਹੇ ਹੋ ਇਹ ਉਹਨਾਂ ਦੀ ਰਿਕਮੈਂਡੇਸ਼ਨ ਸੀਗੀ ਕਿ ਇੰਡੀਅਨ ਪਾਪੂਲੇਸ਼ਨ ਜਿਹੜੀ ਆ ਖਾਸ ਤੌਰ 'ਤੇ ਵੱਡੇ ਸ਼ਹਿਰਾਂ ਦੇ ਵਿੱਚ ਜਿਹੜੀ ਰਹਿੰਦੀ ਆ ਉਹਨਾਂ ਨੂੰ ਕਰੋਨਾ ਜਿਹੜਾ ਜ਼ਿਆਦਾ ਅਸਰ ਕਰੇਗਾ। ਉਹਦਾ ਰੀਜ਼ਨ ਐਗਜੈਕਟਲੀ ਉਹਨਾਂ ਨੇ ਸੇਮ ਚੀਜ਼ ਦੱਸੀ ਸੀਗੀ ਕਿ ਉੱਥੇ ਪੋਲਿਊਸ਼ਨ ਹੈ ਔਰ ਉਹਨਾਂ ਦੀ ਜਿਹੜੀ ਲੰਗਸ ਦੀ ਰੈਸਪੀਰੇਟਰੀ ਇਸ਼ੂਜ਼ ਨੇ ਉਹ ਹਮੇਸ਼ਾ ਹੀ ਉੱਥੇ ਜ਼ਿਆਦਾ ਹੋਣਗੇ। ਮਗਰ ਅਫਸੋਸ ਇਹ ਹੈ ਕਿ ਉਹ ਅੱਜ ਵੀ ਮੈਡੀਕਲ ਐਸੋਸੀਏਸ਼ਨ ਇਸ ਚੀਜ਼ ਦੇ ਉੱਤੇ ਦੁਹਾਰ ਕਰ ਰਹੀ ਹੈ ਕਿ ਉਹਨਾਂ ਦੀਆਂ ਰਿਕਮੈਂਡੇਸ਼ਨ ਜਿਹੜੀਆਂ ਨੇ ਸਰਕਾਰ ਜਿਹੜੀ ਆ ਉਹ ਐਕਸੈਪਟ ਹੀ ਨਹੀਂ ਕਰ ਰਹੀ ਔਰ ਉਹਦੇ ਉੱਤੇ ਕੋਈ ਐਕਸ਼ਨ ਨਹੀਂ ਲੈ ਰਹੇ। ਔਰ ਉਹਨਾਂ ਦੇ ਆਪਦੇ ਵੀ ਡਾਕਟਰਸ ਇੰਨੇ ਜਿਹੜੇ ਆਲਮੋਸਟ 900 ਦੇ ਉੱਪਰ ਡਾਕਟਰਸ ਜਿਹੜੇ ਨੇ ਉਹ ਇਸ ਬਿਮਾਰੀ ਨਾਲ ਲੜਦੇ ਲੜਦੇ ਜਿਹੜੇ ਆ ਸ਼ਹੀਦ ਹੋਏ ਆ, ਉਹ ਉਹਨਾਂ ਨੂੰ ਆਪਣੇ ਮੈਡੀਕਲ ਸਟਾਫ ਦਾ ਵੀ ਬਹੁਤ ਵੱਡਾ ਫਿਕਰ ਹੈ ਕਿ ਉਹ ਗਵਰਨਮੈਂਟ ਜਿਹੜੀ ਆ ਉਹਨਾਂ ਦੇ ਉੱਤੇ ਕੋਈ ਐਕਸ਼ਨ ਨਹੀਂ ਲੈ ਰਹੀ, ਇਸ਼ੂ ਇੱਥੇ ਇਹ ਬਣਿਆ ਹੋਇਆ।
ਇੱਕ ਤੁਹਾਡੇ ਨਾਲ ਹੋਰ ਮੈਂ ਸ਼ੇਅਰ ਕਰਦਾ ਹਾਂ ਕਿ ਸੈਂਟਰਲ ਗੌਰਮੈਂਟ ਨੇ ਦਿੱਲੀ ਸਰਕਾਰ ਨੂੰ 370 ਏਅਰ ਕਲੀਨਰ ਟਾਵਰ ਲਾਉਣ ਵਾਸਤੇ 80% ਤੱਕ ਫਾਈਨੈਂਸ ਕਰਨ ਦੀ ਪ੍ਰਪੋਜ਼ਲ ਦਿੱਤੀ ਸੀ। ਹੁਣ ਕੇਜਰੀਵਾਲ ਸਾਹਿਬ ਨੇ ਉਹ ਦੂਜੇ ਪਾਸੇ ਚੁੱਕੇ ਨੇ, ਉਹ 3 ਸਾਲ ਹੋ ਗਏ ਨੇ ਤੇ ਕਿਉਂ ਨਹੀਂ ਕੇਜਰੀਵਾਲ ਸਾਹਿਬ ਨੇ ਕਿਹੜੇ ਏਅਰ ਕਲੀਨਰ ਟਾਵਰ ਕਿਹਦਾ ਯੂਰਪ 'ਚ ਲੱਗੇ ਨੇ, ਉਹ ਕਿਉਂ ਨਹੀਂ ਜਾਪਾਨ 'ਚ ਲੱਗੇ ਨੇ, ਉਹ ਕਿਉਂ ਨਹੀਂ ਇੰਸਟਾਲ ਕੀਤੇ ਗਏ ਦਿੱਲੀ ਦੇ ਵਿੱਚ। ਦੂਸਰੀ ਚੀਜ਼ ਇਹ ਹੈ ਕਿ ਕੱਲ ਪਰਸੋਂ ਦੀ ਗੱਲ ਹੈਗੀ ਹੈ, ਮੋਦੀ ਸਾਹਿਬ ਨੇ ਮੀਟਿੰਗ ਇੱਕ ਬੁਲਾਈ ਸੀਗੀ, ਉਹਦੇ ਵਿੱਚ ਕਾਫੀ MD ਔਰ CEO ਬੈਠੇ ਸੀ। ਮੈਂ ਮੱਥੇ ਨੂੰ ਹੱਥ ਮਾਰਿਆ ਕਿ ਮੋਦੀ ਸਾਹਿਬ ਕਿੱਧਰ ਦੇ ਕੁਆਲੀਫਾਈਡ ਹੈ ਉਹ ਦੱਸਣ ਡੇ ਉਹਨਾਂ ਨੂੰ ਕਿ ਕੀ ਕਰਨਾ ਚਾਹੀਦਾ, ਸਾਡੀ ਆਹ ਪਾਲਿਸੀ ਹੈ, ਉਹਨਾਂ ਨੂੰ ਸੁਣਨ ਦੇ ਬਾਰੇ ਉਹ ਆਪਣੀ ਰਾਏ ਉਹਨਾਂ ਉੱਤੇ ਥੋਪ ਰਹੇ ਸੀ, ਉਹ ਸ਼ਰਮ ਵਾਲੀ ਗੱਲ ਹੈ।
ਇਸ਼ੂ ਜੈਰਾਜ ਜੀ, ਇੰਡੀਆ ਦਾ ਇਸ ਵੇਲੇ ਜੋ ਬਣਿਆ ਹੋਇਆ, ਚਾਹੇ ਉਹ ਕੇਜਰੀਵਾਲ ਜੀ ਨੇ ਹਰ ਪੋਲੀਟੀਸ਼ੀਅਨ ਜਿਹੜਾ ਆ ਉਹ ਆਪਣੀ ਕੁਰਸੀ ਬਚਾ ਰਿਹਾ, ਬਲੇਮ ਗੇਮ ਜਿਹੜਾ ਆ ਉਹਦੀ ਪੋਲੀਟਿਕਸ ਉੱਥੇ ਚੱਲ ਰਹੀ ਹੈ, ਆਮ ਲੋਕ ਜਿਹੜੇ ਆ ਉਹ ਸਫ਼ਰ ਕਰ ਰਹੇ ਨੇ, ਚਾਹੇ ਉਹ ਇਸ ਵੇਲੇ ਇੱਥੋਂ ਤੱਕ ਵੀ ਹੈ ਕਿ ਔਨ ਗਰਾਊਂਡ ਰਿਐਲਿਟੀ ਇਹ ਹੈ ਕਿ ਕੋਵਿਡ ਦੀਆਂ ਜਿਹੜੀਆਂ ਡੈਥਸ ਨੇ ਉਹ ਘੱਟੋ ਘੱਟ 2 ਤੋਂ 3 ਗੁਣਾ ਵੱਧ ਨੇ ਜਿੰਨੀਆਂ ਕਿ ਉੱਥੇ ਅਨਾਊਂਸ ਕੀਤੀਆਂ ਜਾ ਰਹੀਆਂ ਨੇ, ਔਰ ਕੋਵਿਡ ਦੇ ਕੇਸਿਸ ਵੀ ਜਿਹੜੇ ਆ ਉਹ ਰਿਐਲਿਟੀ ਦੇ ਵਿੱਚ 2 ਤੋਂ 3 ਗੁਣਾ ਜ਼ਿਆਦਾ ਨੇ ਕਿਉਂਕਿ ਟੈਸਟਿੰਗ ਜਿਹੜੀ ਆ ਉੱਥੇ ਬਹੁਤ ਲਿਮਿਟਿਡ ਹੈ। ਸੋ ਇਹ ਚੀਜ਼ ਜਿਹੜੀ ਆ ਤੁਸੀਂ ਗੱਲ ਕੀਤੀ ਆ, ਮੈਂ ਇਹਦੇ ਨਾਲ ਬਿਲਕੁਲ ਸਹਿਮਤ ਹਾਂ ਕਿ ਇਸ ਵੇਲੇ ਕੰਟਰੀ ਲਈ ਜਾਂ ਲੋਕਾਂ ਦਾ ਭਲਾ ਨਹੀਂ ਸੋਚਿਆ ਜਾ ਰਿਹਾ, ਪੋਲੀਟਿਕਸ ਖੇਡੀ ਜਾ ਰਹੀ ਆ, ਉਹਦਾ ਨੁਕਸਾਨ ਜਿਹੜਾ ਆ ਉਹ ਸਾਰੇ ਭਾਰਤੀਆਂ ਨੂੰ ਹੋ ਰਿਹਾ।
ਸਾਹਿਬ ਪੋਲੀਟਿਕਸ ਵੀ ਨਹੀਂ ਖੇਲੀ ਜਾ ਰਹੀ, ਕਿਹੜੀ ਮੈਂ ਕਹਿੰਦਾ ਉਹ ਆਪਣੇ ਆਪ ਨੂੰ ਐਕਸਪਰਟ ਸਮਝਦੇ ਆ, ਉਹਦੇ ਵਿੱਚ ਕਿ ਅਸੀਂ ਜੋ ਕਹਿੰਦੇ ਹਾਂ ਠੀਕ ਹੈ, ਕਿਹੜੇ ਐਕਸਪਰਟ ਹੈ ਉਹਨਾਂ ਦੀ ਰਾਏ ਨੂੰ ਇੱਕ ਪਾਸੇ ਰੱਖਿਆ ਜਾਂਦਾ। ਐਨੀਵੇ ਮੈਂ ਖਤਮ ਕਰਦਾ, ਤੁਹਾਡਾ ਟਾਈਮ ਜ਼ਿਆਦਾ ਨਹੀਂ ਲੱਗਣਾ ਮੈਂ।
ਠੀਕ ਹੈ ਜੀ,
ਬਹੁਤ ਬਹੁਤ ਸ਼ੁਕਰੀਆ,
ਥੈਂਕ ਯੂ ਜੈਰਾ ਜੀ, ਥੈਂਕ ਯੂ ਸੋ ਮਚ। ਇਸ ਵੇਲੇ ਜਿਹੜੀ ਅਗਲੀ ਹੈਡਲਾਈਨ ਜਿਹੜੀਆਂ ਨੇ ਆਈਆਂ ਨੇ ਪੰਜਾਬ ਦੇ ਉੱਤੋਂ, ਇਹ ਹੈ ਕਿ ਪੰਜਾਬ ਦੇ ਵਿੱਚ ਇਸ ਵੇਲੇ ਰੂਰਲ ਏਰੀਆ ਦੇ ਵਿੱਚ ਵੀ ਜਿਹੜੇ ਕੋਵਿਡ ਦੇ ਕੇਸਿਸ ਨੇ ਉਹ ਬਹੁਤ ਵਧਣੇ ਸ਼ੁਰੂ ਹੋ ਚੁੱਕੇ ਨੇ। ਕੋਵਿਡ ਟੈਸਟਿੰਗ ਜਿਹੜੀ ਆ ਰੂਰਲ ਏਰੀਆ ਦੇ ਵਿੱਚ ਬਹੁਤ ਪੂਅਰ ਹੈ। ਬੇਸ਼ੱਕ ਪੰਜਾਬ ਗਵਰਨਮੈਂਟ ਜਿਹੜੀ ਆ ਉਹ ਕੋਸ਼ਿਸ਼ ਕਰ ਰਹੀ ਹੈ, ਉਹਨਾਂ ਨੇ ਬਹੁਤ ਸਾਰੀਆਂ ਸਿਟੀਜ਼ ਦੇ ਵਿੱਚ ਰਿਸਟ੍ਰਿਕਸ਼ਨਸ ਵੀ ਲਾਈਆਂ ਨੇ, ਪਾਰਸ਼ਲ ਲੋਕਡਾਊਨਸ ਕੀਤੇ ਨੇ, ਮਗਰ ਉਹਦੇ ਨਾਲ ਪੋਜ਼ਿਟਿਵ ਰੇਟ ਜਿਹੜਾ ਆ ਪੋਜ਼ਿਟਿਵਿਟੀ ਰੇਟ ਜਿਹੜਾ ਉਹ ਇੰਨਾ ਘਟਿਆ ਨਹੀਂ ਜਿੰਨੀ ਉਹਨਾਂ ਨੂੰ ਉਮੀਦ ਸੀਗੀ। 31 ਮਈ ਤੱਕ ਇਹ ਇੰਸਟਰਕਸ਼ਨ ਜਿਹੜੀਆਂ ਨੇ ਪੰਜਾਬ ਗਵਰਨਮੈਂਟ ਦਿੱਤੀਆਂ ਹੋਈਆਂ ਨੇ, ਮਗਰ ਇਸ਼ੂ ਇੱਥੇ ਇਹ ਹੈ ਕਿ ਚੈਲੰਜ ਬਹੁਤ ਵੱਡਾ ਇਹ ਹੈ ਕਿ ਰੂਰਲ ਏਰੀਆ ਦੇ ਵਿੱਚ ਹਸਪੀਟਲਸ ਦੀ ਕਮੀ ਹੈ, ਮੈਡੀਕਲ ਸਟਾਫ ਦੀ ਕਮੀ ਹੈ, ਔਰ ਜਿਹੜੀ ਔਨ ਗਰਾਊਂਡ ਰਿਪੋਰਟਸ ਉੱਥੋਂ ਆਈਆਂ ਨੇ ਜਿਹੜੀਆਂ ਬੜੀਆਂ ਅਲਾਰਮਿੰਗ ਨੇ ਉਹ ਜਿਹੜੀਆਂ ਉੱਥੇ ਹੋ ਰਹੀਆਂ ਨੇ ਉਹ ਇਹ ਹੈ ਕਿ ਉੱਥੇ ਜਿਹੜੇ ਲੋਕਲ RMPs ਨੇ, ਨਾਨ ਕੁਆਲੀਫਾਈਡ ਮੈਡੀਕਲ ਡਾਕਟਰਸ ਨੇ, ਉਹਨਾਂ ਕੋਲ ਜਦੋਂ ਪੇਸ਼ੈਂਟਸ ਜਾ ਰਹੇ ਨੇ ਉਹ ਉਹਨਾਂ ਨੂੰ ਬੜੇ ਸਟਰੋਂਗ ਸਟੀਰੋਇਡਸ ਜਿਹੜੇ ਆ ਉਹ ਦੇ ਰਹੇ ਆ। ਰਿਪੋਰਟਸ ਇਹ ਦੱਸ ਰਹੀਆਂ ਨੇ ਕਿ ਜਦੋਂ ਉਹ ਸਟਰੋਂਗ ਸਟੀਰੋਇਡ ਜਿਹੜੇ ਆ ਉਹ ਲੋਕਾਂ ਨੂੰ ਦਿੱਤੇ ਜਾ ਰਹੇ ਨੇ ਉਹਦੇ ਨਾਲ ਬਲੈਕ ਫੰਗਸ ਦਾ ਹੋਣਾ ਬਹੁਤ ਜ਼ਿਆਦਾ ਚਾਂਸਿਸ ਵੱਧ ਜਾਂਦੇ ਨੇ। ਸੋ ਬਲੈਕ ਫੰਗਸ ਜਿਹੜੀ ਹੈ ਉਹ ਵੱਧ ਰਹੀ ਹੈ ਰੂਰਲ ਏਰੀਆ ਦੇ ਵਿੱਚ, ਉਹਦੇ ਵਧਣ ਦੇ ਚਾਂਸਿਸ ਜਿਹੜੇ ਨੇ ਹੋਰ ਵੀ ਜ਼ਿਆਦਾ ਨੇ। ਉਹਦਾ ਰੀਜ਼ਨ ਇਹ ਹੈ ਕਿ ਉੱਥੇ ਇਲਾਜ ਜਿਹੜਾ ਆ ਉਹ ਤੀਰ ਤੁੱਕੇ ਨਾਲ ਕੀਤਾ ਜਾ ਰਿਹਾ, ਸਟੀਰੋਇਡਸ ਦੇ ਉੱਤੇ ਪਾ ਕੇ ਲੋਕਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਮਗਰ ਫਰਟੀਲਿਟੀ ਰੇਟਸ ਜਿਹੜੇ ਨੇ ਉਹ ਬਹੁਤ ਤੇਜ਼ੀ ਨਾਲ ਵੱਧ ਰਹੇ ਨੇ। ਸੋ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜੇ ਆ ਇਹ ਚੈਲੰਜਸ ਜਿਹੜੇ ਆ ਇਹ ਬਹੁਤ ਜ਼ਿਆਦਾ ਆ ਚੁੱਕੇ ਆ। ਪੰਜਾਬ ਗੌਰਮੈਂਟ ਉਹਦੇ ਉੱਤੇ ਕੀ ਗੱਲ ਕਰੇ, ਕੀ ਐਕਸ਼ਨ ਲਏਗੀ, ਪੰਜਾਬ ਗੌਰਮੈਂਟ ਕੋਲ ਰਿਪੋਰਟਸ ਪਹੁੰਚ ਚੁੱਕੀਆਂ ਨੇ, ਇਹ ਸਮਾਂ ਦੱਸੇਗਾ, ਮਗਰ ਅੱਜ ਦੇ ਦਿਨ 'ਚ ਹਾਲਾਤ ਜਿਹੜੇ ਹੈ ਉਹ ਬਹੁਤ ਨਾਜ਼ੁਕ ਨੇ। ਸਾਡੇ ਨਾਲ ਯੂਨੋ ਸਾਡਾ ਜਿਹੜਾ ਮੇਨ ਟੌਪਿਕ ਹੈ ਅੱਜ ਦਾ ਉਹ ਹੈ ਓਨਟੈਰੀਓ ਰੀਓਪਨਿੰਗ, ਔਰ ਉਹਦੇ ਨਾਲ ਗੱਲ ਕਰਨ ਨੂੰ ਸਾਡੇ ਨਾਲ ਓਨਟੈਰੀਓ ਗੌਰਮੈਂਟ ਤੋਂ ਬ੍ਰੈਂਪਟਨ ਦੇ ਵੈਸਟ ਦੇ MPP ਅਮਰਜੋਤ ਸੰਧੂ ਜਿਹੜੇ ਨੇ ਉਹ ਜੁੜ ਚੁੱਕੇ ਨੇ, ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਅਮਰਜੋਤ ਜੀ, ਤੁਹਾਡਾ ਚੈਨਲ ਰੇਡੀਓ ਜ਼ਿੰਦਾਬਾਦ 'ਤੇ ਬਹੁਤ ਬਹੁਤ ਸਵਾਗਤ ਹੈ ਜੀ।
ਥੈਂਕ ਯੂ ਸੋ ਮਚ ਭਾਅ ਜੀ, ਤੁਹਾਨੂੰ ਅਤੇ ਰੇਡੀਓ ਜ਼ਿੰਦਾਬਾਦ ਨਾਲ ਜੁੜੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਆਦਾਬ ਜੀ।
ਹਾਂਜੀ ਅਮਰਜੋਤ ਜੀ, ਇਹ ਤਾਂ ਸਾਨੂੰ ਪਤਾ ਲੱਗਦਾ ਰਹਿੰਦਾ ਹੈ ਕਿ ਤੁਸੀਂ ਯੂਨੋ ਅਵੇਅਰਨੈਸ ਜਿਹੜੀ ਆ ਬਹੁਤ ਦੇ ਰਹੇ ਹੋ, ਸਾਡੇ ਕੋਲ ਵੀ ਮੈਸੇਜਸ ਆਉਂਦੇ ਆ ਵਟਸਐਪ 'ਤੇ ਕਿ ਸਰਕਾਰ ਜਿਹੜੀ ਆ ਉਹ ਕੀ ਕਰ ਰਹੀ ਹੈ, ਕਿੱਥੇ ਕਿੱਥੇ ਨਵੇਂ ਕਲੀਨਿਕਸ ਆ ਰਹੇ ਨੇ, ਕਿਵੇਂ ਨਵੀਂ ਨਵੀਂ ਏਜ ਗਰੁੱਪ ਜਿਹੜੇ ਆ ਉਹਦੇ ਵੈਕਸੀਨੇਸ਼ਨ ਜਿਹੜੀ ਆ ਉਹ ਆ ਰਹੀ ਆ, ਉਹਦੇ ਲਿੰਕਸ ਵੀ ਤੁਸੀਂ ਸ਼ੇਅਰ ਕਰਦੇ ਹੋ, ਮਗਰ ਮੈਂ ਸਾਰਿਆਂ ਦੇ ਸਾਡੇ ਜਿੰਨੇ ਵੀ ਸੁਣਨ ਵਾਲੇ ਨੇ ਉਹਨਾਂ ਦੀ ਜਾਣਕਾਰੀ ਲਈ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਹੁਣ ਜਿਹੜੇ ਤਿੰਨ ਫੇਜ਼ ਵਿੱਚ ਤਿੰਨ ਸਟੈਪ ਪ੍ਰੋਗਰਾਮ ਤੁਸੀਂ ਰੀਓਪਨਿੰਗ ਦਾ ਅਨਾਊਂਸ ਕੀਤਾ ਗੌਰਮੈਂਟ ਨੇ, ਉਹਦੇ ਬਾਰੇ ਥੋੜ੍ਹੀ ਜਿਹੜੀ ਸਾਡੇ ਸੁਣਨ ਵਾਲੇ ਸਾਡੇ ਸਰੋਤਿਆਂ ਨੂੰ ਜ਼ਰੂਰ ਜਾਣਕਾਰੀ ਦਿਓ।
ਹਾਂਜੀ ਬਿਲਕੁਲ ਭਾਅ ਜੀ, ਦੇਖੋ ਜਿੱਦਾਂ ਜਿਹੜਾ ਪ੍ਰੀਮੀਅਰ ਸਾਡੇ ਨੇ ਜੀ ਇੱਕ ਰੋਡ ਮੈਪ ਟੂ ਰੀਓਪਨ ਜਿਹੜਾ ਵਾ ਜੀ ਉਹਦੇ ਵਿੱਚ ਤਿੰਨ ਫੇਸਿਸ ਦੇ ਵਿੱਚ ਇਹਨੂੰ ਡਿਵਾਈਡ ਕੀਤਾ ਗਿਆ ਵਾ, ਕਿਉਂਕਿ ਇੱਦਾਂ ਹੀ ਪਲਾਨ ਹੈਗਾ ਸੀ ਕਿ ਜਿਹੜੇ ਵੱਧ ਤੋਂ ਵੱਧ ਲੋਕਾਂ ਨੂੰ ਜਦੋਂ ਵੈਕਸੀਨੇਟ ਕੀਤਾ ਜਾਂਦਾ ਵਾ, ਹੁਣ ਲੋਕੀ ਕੋਈ ਸਰਟਨਟੀ ਚਾਹੁੰਦੇ ਆ, ਲੋਕਾਂ ਨੂੰ ਉਮੀਦ ਕੋਈ ਚਾਹੀਦੀ ਆ ਕਿ ਜਿਹੜੇ ਦੇਖੋ ਜੀ ਇੰਟਾਰੀਓ ਕਦੋਂ ਓਪਨ ਹੋ ਰਿਹਾ ਵਾ। ਸੋ ਇਹ ਤਿੰਨ ਫੇਸਿਸ ਜਿਹੜੇ ਆ ਜੀ ਇਹ ਡਿਵਾਈਡ ਇਹਦੇ ਵਿੱਚ ਕੀਤਾ ਗਿਆ। ਜਿਹੜਾ ਪਹਿਲਾ ਫੇਸ ਹੈਗਾ ਜੀ ਉਹਦੇ ਵਿੱਚ ਰੱਖਿਆ ਗਿਆ ਕਿ 60% ਜਿਹੜੇ ਅਡਲਟਸ ਹੈਗੇ ਆ ਜੇ ਉਹਨਾਂ ਨੂੰ ਇੱਕ ਡੋਜ਼ ਮਿਲ ਜਾਂਦੀ ਹੈ, ਤੇ ਜਿਹੜਾ ਇੰਟੀਰੀਅਰ ਦੇ ਵਿੱਚ ਆਪਾਂ ਕਾਫੀ ਰਿਸਟ੍ਰਿਕਸ਼ਨ ਜਿਹੜੀਆਂ ਹਟਾ ਸਕਦੇ ਹਾਂ। ਦੇ ਵਿੱਚ ਤੁਸੀਂ ਜਿਹੜੀਆਂ ਆਊਟਡੋਰ ਗੈਦਰਿੰਗਸ ਹੈਗੀਆਂ ਜੀ ਉਹ 10 ਬੰਦੇ ਤੁਸੀਂ ਉੱਥੇ ਇਕੱਠੇ ਹੋ ਸਕਦੇ ਆ। ਆਊਟਡੋਰ ਡਾਇਨਿੰਗ ਜਿਹੜੀ ਆ ਪੈਟੀਓ ਜਿੱਦਾਂ ਆਪਾਂ ਕਹੀਏ ਉਹਦੇ ਵਿੱਚ 4 ਬੰਦੇ ਇੱਕ ਟੇਬਲ ਦੇ ਉੱਪਰ ਬੈਠ ਸਕਦੇ ਆ। ਅਸੈਂਸ਼ੀਅਲ ਰੀਟੇਲ ਜਿਹੜੀ ਹੈਗੀ ਆ ਜੀ ਉਹ 25% ਦੇ ਆਪਰੇਟ ਕਰ ਸਕਦੀ ਆ। ਨੋਨ ਅਸੈਂਸ਼ੀਅਲ ਰਿਟੇਲ ਜਿਹੜੀ ਹੈਗੀ ਆ ਉਹ 15% ਤੇ ਜਿਹੜੀ ਆ ਜੀ ਆਪਰੇਟ ਕਰ ਸਕਦੀ ਆ। ਆਊਟਡੋਰ ਰਿਲੀਜੀਅਸ ਸਰਵਿਸਿਸ ਜਿਹੜੀਆਂ ਵਾ ਰਾਈਟਸ ਸੈਰਾਮੋਨੀ ਜਿੰਨੇ ਵੀ ਹੈਗੇ ਜੀ ਉਹ ਤੁਸੀਂ ਆਪਰੇਟ ਕਰ ਸਕਦੇ ਆ। ਆਊਟਡੋਰ ਸਪੋਰਟਸ ਜਿਹੜੀਆਂ ਹੈਗੀਆਂ 10 ਬੰਦੇ ਲਿਮਿਟ ਦੇ ਨਾਲ ਆਪਰੇਟ ਕਰ ਸਕਦੀਆਂ ਵਾ। ਡੇ ਕੈਂਪਸ ਜਿਹੜੇ ਆ ਜੀ ਉਹ ਪਹਿਲੇ ਫੇਸ ਦੇ ਵਿੱਚ ਓਪਨ ਹੋ ਜਾਣਗੇ। ਉਹਦੇ ਨਾਲ ਦੀ ਨਾਲ ਜਿਹੜਾ ਦੂਜਾ ਫੇਸ ਆ ਜੀ ਉਹਦੇ ਵਿੱਚ ਇਹ ਜਿਹੜਾ ਪਹਿਲਾ ਫੇਸ ਆ ਜੀ June 14 ਨੂੰ ਜਿਹੜਾ ਸਟਾਰਟ ਹੋ ਰਿਹਾ ਵਾ।
ਮੈਂ ਇੱਥੇ ਤੁਹਾਨੂੰ ਅਮਰਜੋਤ ਜੀ ਸਿਰਫ ਇੱਕ ਸਵਾਲ ਕਰਨਾ ਚਾਹੁੰਦਾ ਕਿ ਜਦੋਂ ਆਪਾਂ ਗੱਲ ਇਹ ਕਰ ਰਹੇ ਹਾਂ ਓਨਟੈਰੀਓ ਦੀ, ਤੇ ਹੁਣ ਆਪਾਂ ਇਹਨਾਂ ਬ੍ਰੈਂਪਟਨ ਪੀਲ ਰੀਜਨ ਦੀ ਗੱਲ ਕੀਤੀ ਜਾਏ ਜਿਹੜੇ ਹੌਟਸਪੋਟ ਰਹੇ ਆ ਟੋਰਾਂਟੋ ਕੀਤਾ ਜਾਏ, ਕੀ ਉਦੋਂ ਵੀ ਕੋਈ ਗ੍ਰੀਨ ਐਂਬਰ ਰੈੱਡ ਜ਼ੋਨ ਹੋਣਗੇ ਜਾਂ ਸਾਰੇ ਇੰਟੈਰੀਓ ਦੇ ਵਿੱਚ ਅਸੀਂ ਬ੍ਰੈਂਪਟਨ ਦੇ ਵਿੱਚ ਰਹਿੰਦੇ ਹਾਂ ਜਾਂ ਮਿਸੀਸਾਗਾ ਦੇ ਵਿੱਚ ਰਹਿੰਦੇ ਹਾਂ ਅਸੀਂ ਵੀ ਇਹ ਆਨੰਦ ਜਿਹੜਾ ਇਹਦਾ ਮਾਣ ਸਕਾਂਗੇ ਕਿ ਅਸੀਂ June 14 ਤੋਂ ਰਿਸਟ੍ਰਿਕਸ਼ਨਾਂ ਥੋੜ੍ਹੀਆਂ ਘਟਣਗੀਆਂ ਸਾਡੀਆਂ ਵੀ?
ਬਿਲਕੁਲ, ਬਹੁਤ ਵਧੀਆ ਕੁਸ਼ਚਨ ਹੈ ਭਾਈ ਤੁਹਾਡਾ। ਦੇਖੋ ਇੰਟੀਰੀਅਰ ਵਾਈਡ ਹੋਊਗਾ ਜੀ, ਜਿਹੜੇ ਪਹਿਲਾਂ ਜਿੱਦਾਂ ਹੈਗਾ ਸੀ ਗ੍ਰੇ ਜ਼ੋਨ ਹੋ ਗਿਆ, ਔਰੇਂਜ ਜ਼ੋਨ, ਰੈੱਡ ਜ਼ੋਨ ਜਿੱਦਾਂ ਹੈਗੇ ਉਹ ਜੀ ਉਹ ਚੀਜ਼ ਜਿਹੜੀ ਖਤਮ ਕਰ ਦਿੱਤੀ ਗਈ ਹੈ ਬਿਲਕੁਲ। ਹੁਣ 14 June ਤੋਂ ਜਦੋਂ ਓਪਨ ਹੋਊਗਾ ਸਾਰਾ ਹੀ ਜਿਹੜਾ ਅੰਟਾਰੀਓ ਵਾ ਇੱਕ ਜ਼ੋਨ ਦੇ ਵਿੱਚ ਹੋਊਗਾ ਜਿਹੜਾ ਵਾ ਜੀ, ਉਹ ਜਿੱਦਾਂ ਰਿਸਟ੍ਰਿਕਸ਼ਨ ਜਿਹੜੀਆਂ ਇੱਥੇ ਬ੍ਰੈਂਪਟਨ ਦੇ ਵਿੱਚ ਉੱਦਾਂ ਜਿਹੜੀਆਂ ਲਿਫਟ ਕੀਤੀਆਂ ਜਾਣਗੀਆਂ ਜਿੱਦਾਂ ਦੂਜੇ ਅੰਟਾਰੀਓ ਦੇ ਵਿੱਚ ਆਪਾਂ ਕਰ ਰਹੇ ਹਾਂ ਸਾਰੇ ਦੇ ਵਿੱਚ।
ਓਕੇ, ਬਹੁਤ ਵਧੀਆ ਗੱਲ ਹੈ, ਦੈਟਸ ਵੈਰੀ ਗੁੱਡ, ਕਿਉਂਕਿ ਯੂਨੋ ਹਮੇਸ਼ਾ ਹੀ ਅਸੀਂ ਸਭ ਤੋਂ ਜ਼ਿਆਦਾ ਅਫੈਕਟਡ ਰਹੇ ਹਾਂ, ਔਰ ਯੂਨੋ ਸਭ ਤੋਂ ਜ਼ਿਆਦਾ ਰਿਸਟ੍ਰਿਕਸ਼ਨ ਵੀ ਸਾਡੇ 'ਤੇ ਲੱਗੀਆਂ ਰਹੀਆਂ, ਬਿਜ਼ਨਸਿਸ ਵੀ ਸਭ ਤੋਂ ਜ਼ਿਆਦਾ ਇੱਥੇ ਸਫਰ ਹੋਏ ਨੇ। ਸੋ ਇਸ ਕਰਕੇ ਬੜੀ ਵਧੀਆ ਮੂਵ ਹੈ, ਅਤੇ ਦੂਸਰਾ ਫੇਸ ਕੀ ਹੋਏਗਾ, ਦੂਸਰਾ ਸਟੈਪ ਕੀ ਹੈ?
ਹਾਂਜੀ ਦੇਖੋ ਜੀ, ਪਹਿਲੇ ਫੇਸ ਤੋਂ ਬਾਅਦ ਜਿਹੜਾ 21 ਦਿਨ ਜਿਹੜਾ ਮੋਨੀਟਰ ਕੀਤਾ ਜਾਊਗਾ ਨੈਕਸਟ ਸਟੈਪ ਦੇ ਵਿੱਚ ਜਾਣ ਦੇ ਲਈ। ਜਿਹੜਾ ਨੈਕਸਟ ਸਟੈਪ ਹੈਗਾ ਉਹਦੇ ਵਿੱਚ 70% ਜਿਹੜੇ ਅਡਲਟਸ ਹੈਗੇ ਆ ਜਿਹਨਾਂ ਨੂੰ ਇੱਕ ਡੋਜ਼ ਜਦੋਂ ਮਿਲ ਚੁੱਕੀ ਹੋਊਗੀ, ਤੇ 20% ਜਿਹੜੇ ਅਡਲਟਸ ਹੈਗੇ ਆ ਫੁੱਲੀ ਵੈਕਸੀਨੇਟਡ ਜੇ ਹੋ ਜਾਣਗੇ। ਉਹਦੇ ਵਿੱਚ ਜਿਹੜੀਆਂ ਜੀ ਜਿਹੜੀਆਂ ਲਾਰਜ ਆਊਟਡੋਰ ਗੈਦਰਿੰਗਸ ਹੈਗੀਆਂ ਵਾ, ਜੇ ਆਪਾਂ ਘਰ ਦੇ ਵਿੱਚ ਆਪਾਂ ਐਗਜ਼ਾਮਪਲ ਦੇ ਦਈਏ ਕਿ ਬੈਕਯਾਰਡ ਦੇ ਵਿੱਚ ਕਿਸੇ ਨੇ ਇਕੱਠੇ ਹੋਣਾ 25 ਬੰਦੇ ਜਿਹੜੇ ਆ ਲਾਰਜ ਆਊਟਡੋਰ ਗੈਦਰਿੰਗ ਜਿਹੜੀਆਂ 25 ਬੰਦੇ ਇਕੱਠੇ ਹੋ ਸਕਦੇ ਆ ਜੀ। ਇਨਸਾਈਡ ਵੀ ਜਿਹੜਾ ਇਨਸਾਈਡ ਦਾ ਹਾਊਸ ਹੋਲ ਜਿਹੜੇ ਇਨਡੋਰ ਗੈਦਰਿੰਗਸ ਹੈਗੀਆਂ ਉਹਦੇ ਵਿੱਚ 5 ਬੰਦੇ ਜਿਹੜੇ ਇਨਡੋਰ ਅਲਾਓ ਕੀਤੇ ਜਾਣਗੇ। ਉਹਦੇ ਵਿੱਚ ਨਾਲ ਦੀ ਨਾਲ ਜਿਹੜੀ ਅਸੈਂਸ਼ੀਅਲ ਰਿਟੇਲ ਹੈਗੀ ਆ ਜੀ 50% ਤੇ ਕਪੈਸਿਟੀ ਤੇ ਆਪਰੇਟ ਕਰ ਸਕਦੇ ਆ। ਨਾਨ ਅਸੈਂਸ਼ੀਅਲ ਰਿਟੇਲ ਜਿਹੜੀ ਹੈਗੀ ਆ 25% ਤੇ ਜਿਹੜੀ ਤੁਸੀਂ ਆਪਰੇਟ ਕਰ ਸਕਦੇ ਆ। ਪਰਸਨਲ ਕੇਅਰ ਸਰਵਿਸਿਸ ਜਿਹੜੀਆਂ ਜੀ ਆਪਾਂ ਇਹਦੇ ਵਿੱਚ ਜਿਹੜੇ ਕਿਉਂਕਿ ਬਹੁਤ ਦੇਰ ਦੇ ਬੰਦ ਪਏ, ਬਾਰਬਰ ਸ਼ਾਪਸ ਹੋ ਗਈਆਂ, ਹੇਅਰ ਸਲੋਨਸ ਹੋ ਗਏ, ਇਹ ਜਿਹੜੇ ਪਰਸਨਲ ਕੇਅਰ ਸਰਵਿਸਿਸ ਆ ਉਹ ਫੇਸ ਕਵਰਿੰਗ ਦੇ ਨਾਲ ਜਿਹੜੀਆਂ ਜੀ ਉਹ ਵੀ ਖੁੱਲ ਸਕਣਗੀਆਂ। ਆਊਟਡੋਰ ਅਮਿਊਜ਼ਮੈਂਟ ਪਾਰਕਸ ਜਿਹੜੇ ਆ, ਵਾਟਰ ਪਾਰਕਸ ਜਿਹੜੇ ਆ ਜੀ, ਉਹ ਵੀ ਇਹਦੇ ਵਿੱਚ ਓਪਨ ਹੋ ਜਾਣਗੇ। ਸੋ ਇਹ ਜਿਹੜਾ ਸੈਕੰਡ ਫੇਸ ਹੈਗਾ ਜੀ, ਇਹਦੇ ਵਿੱਚ ਆਊਟਡੋਰ ਸਿਨੇਮਾਸ ਜਿਹੜੇ ਹੈਗੇ ਆ ਉਹ ਵੀ ਜਿਹੜੇ ਆਪਰੇਟ ਕਰ ਸਕਣਗੇ, ਨਾਲ ਦੀ ਨਾਲ ਜਿਹੜੀਆਂ ਛੋਟੀਆਂ ਆਊਟਡੋਰ ਇਵੈਂਟਸ ਜਿਹੜੀਆਂ।
ਅਮਰਜੋਤ ਜੀ, ਮੈਂ ਸਿਰਫ ਇੱਕ ਕਲੈਰੀਫਿਕੇਸ਼ਨ ਚਾਹੁੰਦਾ ਹਾਂ ਕਿ ਇਹ ਦੱਸੋ ਕਿ ਜਿਹੜੀਆਂ ਪਾਰਕਸ ਨੇ ਜਾਂ ਗੋਲਫ ਕੋਰਸਿਸ ਆ ਜਾਂ ਪਾਰਕਸ ਆ ਬੱਚਿਆਂ ਵਾਸਤੇ ਜਿਹੜੀਆਂ ਸਿਟੀਜ਼ ਦੇ ਵਿੱਚ ਨੇ ਜਿਹੜੀਆਂ ਇਸ ਵੇਲੇ ਬੰਦ ਪਈਆਂ, ਉਹ ਕਿਹੜੇ ਫੇਜ਼ ਵਿੱਚ ਜਿਹੜੀਆਂ ਨੇ ਉਹ ਖੁੱਲਣਗੀਆਂ?
ਹਾਂਜੀ ਬਿਲਕੁਲ ਜੀ, ਬਹੁਤ ਵਧੀਆ ਤੁਹਾਡਾ ਕੁਸ਼ਚਨ ਆ। ਪਾਰਕਸ ਜਿਹੜੇ ਆ ਜਿਹੜੇ ਕੱਲ੍ਹ ਤੋਂ ਸੈਟਰਡੇ ਤੋਂ ਸਾਰੇ ਜਿਹੜੇ ਓਪਨ ਹੋ ਗਏ ਆ। ਈਵਨ ਜਿਹੜੇ ਸਪਲੈਸ਼ ਪੈਡਸ ਜਿਹੜੇ ਬੱਚਿਆਂ ਲਈ ਹੁੰਦੇ ਆ ਉਹਨੂੰ ਵੀ ਅਮੈਂਡਮੈਂਟ ਕਰਕੇ ਗਵਰਨਮੈਂਟ ਨੇ ਪਹਿਲਾਂ ਬੰਦ ਰੱਖਿਆ ਸੀ, 14 ਜੂਨ ਤੋਂ ਖੁੱਲਣੇ ਸੀ, ਲੇਕਿਨ ਸਪਲੈਸ਼ ਪੈਡ ਜਿਹੜੇ ਆ, ਗੋਲਫ ਕੋਰਸਿਸ ਜਿਹੜੇ ਹੈਗੇ ਆ, ਟੈਨਿਸ ਕੋਰਟ ਜਿਹੜੇ ਆ ਜੀ, ਬਾਸਕਟਬਾਲ ਕੋਰਟ ਜਿਹੜੇ ਹੈਗੇ ਆ, ਸੋਕਰ, ਈਵਨ ਤੁਸੀਂ ਕੋਈ ਵੀ ਗੇਮ ਜਿਹੜੀ ਬਾਹਰ ਤੁਸੀਂ ਇਸ ਦੇ 5 ਬੰਦਿਆਂ ਦੀ ਲਿਮਿਟ ਦੇ ਨਾਲ ਖੇਡ ਸਕਦੇ ਆ। ਸੋ ਸਾਰੇ ਪਾਰਕਸ ਜਿਹੜੇ ਆ ਜੀ ਇਸ ਵੇਲੇ ਓਪਨ ਆ।
ਵੈਸੇ ਬਹੁਤ ਵਧੀਆ ਚੀਜ਼ ਹੈ ਜੀ, ਕਿਉਂਕਿ ਬੱਚਿਆਂ ਦੇ ਉੱਤੇ ਅਸੀਂ ਅੱਗੇ ਗੱਲ ਕਰ ਰਹੇ ਸੀਗੇ, ਮੈਂਟਲ ਹੈਲਥ ਦੇ ਉੱਤੇ ਬਹੁਤ ਬੁਰਾ ਅਸਰ ਹੋਇਆ, ਉਹ ਵੀ ਰਿਪੋਰਟਸ ਆ ਰਹੀਆਂ ਨੇ ਕਿ ਸੁਸਾਈਡ ਰੇਟਸ ਵਧੇ ਆ। ਆਈ ਥਿੰਕ ਇਹ ਬੜਾ ਵਧੀਆ ਉਪਰਾਲਾ ਆ ਗਵਰਨਮੈਂਟ ਦਾ ਕਿ ਉਹਨਾਂ ਨੇ ਪਾਰਕਸ ਖੋਲ੍ਹਤੀਆਂ ਨੇ, ਔਰ ਉਮੀਦ ਕੀਤੀ ਜਾ ਰਹੀ ਹੈ ਕਿ ਜਿਸ ਹਿਸਾਬ ਨਾਲ ਤੁਸੀਂ ਦੱਸ ਰਹੇ ਹੋ ਜੇ ਅਸੀਂ ਇਸੇ ਤਰ੍ਹਾਂ ਚੱਲੀ ਗਏ ਤਾਂ ਜੁਲਾਈ ਦੇ ਵਿੱਚ ਕੈਨੇਡਾ ਡੇ ਦੇ ਆਸ ਪਾਸ ਮੈਨੂੰ ਉਮੀਦ ਹੈ ਕਿ ਉਦੋਂ ਸ਼ਾਇਦ ਅਸੀਂ ਘਰ ਦੇ ਵਿੱਚ ਬੁਲਾ ਕੇ ਜਿਹਨੂੰ ਆਪਣੇ 11 ਦੋਸਤਾਂ ਨੂੰ ਬਹਿ ਕੇ ਖਾਣਾ ਪੀਣਾ ਖਾ ਸਕਦੇ ਹਾਂ, ਬੈਕਯਾਰਡ ਦੇ ਵਿੱਚ ਬਾਰਬੀਕਿਊ ਕਰ ਸਕਦੇ ਹਾਂ। ਕੀ ਮੇਰੇ ਅਨੁਮਾਨ ਸਹੀ ਹੈ?
ਬਿਲਕੁਲ ਜੀ, ਹਾਂਜੀ ਬਿਲਕੁਲ। ਦੇਖੋ ਜਦੋਂ ਜੂਨ 2 ਤੋਂ 14 ਜੂਨ ਨੂੰ ਪਹਿਲਾਂ ਫੇਸ ਸਟਾਰਟ ਹੋ ਰਿਹਾ, ਉਹਦੇ ਵਿੱਚ ਜਿੱਦਾਂ ਮੈਂ ਕਿਹਾ ਸੀ 10 ਬੰਦੇ ਜਿਹੜੇ ਆ ਤੁਸੀਂ ਉਹਦੇ ਵਿੱਚ ਤੁਸੀਂ ਅਲਾਓ ਕਰ ਸਕਦੇ ਆ, ਆਪਣੀ ਫੈਮਿਲੀ ਦੇ ਨਾਲ, ਆਪਣੇ ਫਰੈਂਡਸ ਦੇ ਨਾਲ ਤੁਸੀਂ ਬਾਰਬੀਕਿਊ ਆਪਣੇ ਬੈਕਯਾਰਡ ਦੇ ਵਿੱਚ ਇੰਜੋਏ ਕਰ ਸਕਦੇ ਆ। ਉਹਦੇ ਨਾਲ ਜਿਹੜਾ ਸੈਕੰਡ ਫੇਸ ਹੋਊਗਾ, ਜਿਹਦੀ ਉਮੀਦ ਆ ਕਿ ਜੁਲਾਈ ਪਹਿਲੇ ਵੀਕ ਦੇ ਵਿੱਚ ਜਿਹੜਾ ਸੈਕੰਡ ਫੇਸ ਸਟਾਰਟ ਹੋਊਗਾ, ਉਹਦੇ ਵਿੱਚ 25 ਬੰਦਿਆਂ ਦੀ ਲਿਮਿਟ ਜਿੱਦਾਂ ਮੈਂ ਕਿਹਾ ਸੀ ਹੋ ਜੂਗੀ। ਬਟ ਜਿਹੜਾ ਥਰਡ ਫੇਸ ਹੈਗਾ ਭਾਈ, ਜਿਹੜਾ ਜੁਲਾਈ ਐਂਡ ਦੇ ਵਿੱਚ ਮੋਸਟ ਲਾਈਕਲੀ ਜਿਹੜਾ ਹੈਗਾ ਜੁਲਾਈ ਐਂਡ ਦੇ ਵਿੱਚ ਸਟਾਰਟ ਹੋਊਗਾ, ਜਦੋਂ 70-80% ਲੋਕ ਜਿਹੜੇ ਆ ਉਹਨਾਂ ਨੂੰ ਇੱਕ ਡੋਜ਼ ਜਿਹੜੀ ਮਿਲ ਚੁੱਕੀ ਹੋਊਗੀ, ਨਾਲ ਦੀ ਨਾਲ ਜਿਹੜੇ 25% ਅਡਲਟਸ ਹੈਗੇ ਆ ਫੁੱਲੀ ਵੈਕਸੀਨੇਟਡ ਹੋਣਗੇ। ਉਹਦੇ ਵਿੱਚ ਕੋਈ ਲਿਮਿਟ ਜਿਹੜੀ ਆ ਜੀ ਉਹ ਫਿਰ ਨਹੀਂ ਰਹੂਗੀ। ਲਾਰਜ ਇਨਡੋਰ ਆਊਟਡੋਰ ਗੈਦਰਿੰਗ ਜਿਹੜੀਆਂ ਅਲਾਓ ਹੋਣਗੀਆਂ, ਉਹਦੇ ਵਿੱਚ ਇਨਡੋਰ ਡਾਇਨਿੰਗ ਜਿਹੜੀ ਆ ਉਹ ਅਲਾਓ ਕਰ ਦਿੱਤੀ ਜਾਊਗੀ। ਵੈਡਿੰਗਸ ਜਿਹੜੀਆਂ ਆਪਣੀਆਂ ਹੈਗੀਆਂ ਵਾ, ਵੱਡੀਆਂ ਵੱਡੀਆਂ ਆਪਾਂ ਜਿੱਦਾਂ ਪਹਿਲਾਂ ਕਰਦੇ ਸੀ ਉੱਦਾਂ ਕਰ ਸਕਦੇ ਹਾਂ, ਕਸੀਨੋਸ, ਬਿੰਗੋ ਹਾਲ ਜਿਹੜੇ ਆ ਜੀ ਉਹ ਸਾਰੇ। ਸੋ ਜਿਹੜਾ ਕਹਿ ਲਓ ਕਿ ਥਰਡ ਫੇਸ ਹੈਗਾ ਉਹਦੇ ਵਿੱਚ ਬਿਲਕੁਲ ਲਾਈਫ ਜਿਹੜੀ ਆਪਣੀ ਬੈਕ ਟੂ ਨੋਰਮਲ।
ਸੋ ਕਹਿਣ ਦਾ ਮਤਲਬ ਇਹ ਆ ਕਿ ਵੀ ਅਗਸਤ 'ਚ ਕੋਟ ਕਾਰਡ ਪੈਂਟ ਜਿਹਨਾਂ ਸਾਡੀਆਂ ਭੈਣ ਭਰਾ ਉਹਨਾਂ ਨੇ ਸੂਟ ਸਾਟ ਸੋਹਣੇ ਆ ਉਹ ਸਵਾ ਲੈਣ, ਤਾਂ ਆ ਕੇ ਅਗਸਤ 'ਚ ਵਿਆਹ ਸ਼ਾਦੀਆਂ ਜਿਹੜੀਆਂ ਨੇ ਉਹ ਅਟੈਂਡ ਕਰੀਏ, ਉਸੇ ਤਰ੍ਹਾਂ ਜਿਵੇਂ ਪਿਛਲੇ ਜਿਹਨੂੰ 2019 'ਚ ਕਰਦੇ ਰਹੇ ਹਾਂ, ਤਰਸ ਗਏ ਹਾਂ ਇਹਨੂੰ ਬਾਹਰ ਨਿਕਲਣ ਵਾਸਤੇ। ਆਈ ਥਿੰਕ ਲੋਕ ਕੱਪੜੇ ਪਾਉਣੇ ਵੀ ਭੁੱਲ ਗਏ ਆ, ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਜਿਵੇਂ ਤੁਸੀਂ ਦੱਸ ਰਹੇ ਹੋ ਤਾਂ ਇਹਦਾ ਮਤਲਬ ਅਗਸਤ 'ਚ ਕਿਸੇ ਨੇ ਵਿਆਹ ਰੱਖਣਾ ਤਾਂ ਰੱਖ ਸਕਦਾ।
ਬਿਲਕੁਲ ਜੀ, ਜਿੱਦਾਂ ਪਲਾਨ ਹੈਗਾ ਵਾ ਇਹਦੇ ਵਿੱਚ ਭਾਈ, ਐਰਕੀ ਥੋੜਾ ਕੇਅਰਫੁਲ ਗਵਰਨਮੈਂਟ ਜਿਹੜੀ ਇਸ ਕਰਕੇ ਹੈਗੀ ਹੈ, ਕਈ ਵਾਰ ਲੋਕੀ ਕਹਿ ਰਹੇ ਆ ਕਿ ਜੀ ਹੁਣੇ ਓਪਨ ਕਰ ਦੇਣਾ ਚਾਹੀਦਾ ਆਪਣੇ ਕੇਸਿਸ ਜਿਹੜੇ ਘੱਟ ਰਹੇ ਆ, ਬਟ ਗਵਰਨਮੈਂਟ ਥੋੜਾ ਇਹਨੂੰ ਐਰਕੀ ਸਲੋਲੀ ਕਰ ਰਹੀ ਹੈ ਕਿ ਰਿਸਕ ਨਾ ਲਿਆ ਜਾ, ਇਹ ਨਾ ਹੋਏ ਕਿ ਆਪਾਂ ਹੁਣ ਓਪਨ ਕਰੀਏ ਅਤੇ ਫਿਰ 2 ਵੀਕ ਦੇ ਬਾਅਦ ਆਪਾਂ ਨੂੰ ਬੰਦ ਕਰਨਾ ਪਏ। ਸਲੋ ਐਂਡ ਗ੍ਰੈਜੂਅਲ ਜਿਹੜੀ ਆ ਜੀ ਰੀਓਪਨਿੰਗ ਦਾ, ਸੋ ਬਿਲਕੁਲ ਉਮੀਦ ਕੀਤੀ ਜਾਂਦੀ ਹੈ ਕਿ ਅਗਸਤ ਦੇ ਵਿੱਚ ਜਿਹੜੀ ਆਪਣੀ ਲਾਈਫ ਆ ਬਿਲਕੁਲ ਬੈਕ ਟੂ ਨੋਰਮਲ। ਜਿਹੜੇ ਲੋਕੀ ਜਿਨ੍ਹਾਂ ਨੇ ਵੈਡਿੰਗਸ ਆਪਣੀ, ਮੈਂ ਜਾਣਦਾ ਕਈ ਲੋਕਾਂ ਨੂੰ 2-3 ਵਾਰੀ ਪੋਸਟਪੋਨ ਕਰ ਚੁੱਕੇ ਆ ਜਸਟ ਬਿਕੋਜ਼ ਆਫ, ਕਿਉਂਕਿ ਜਿਹੜੀ ਗੈਦਰਿੰਗ ਅਲਾਊਡ ਨਹੀਂ ਹੈਗੀਆਂ। ਅਗਸਤ ਦੇ ਵਿੱਚ ਬਿਲਕੁਲ ਜੀ ਵੱਡੇ ਵੱਡੇ ਜਿੱਦਾਂ ਆਪਾਂ ਪਹਿਲਾਂ ਵਿਆਹ ਦੇਖਦੇ ਸੀ, ਉਮੀਦ ਹੈ ਉਹ ਕੀਤੀ ਜਾਂਦੀ ਹੈ ਕਿ ਜਿਹੜੀ ਲਾਰਜ ਗੈਦਰਿੰਗਸ ਆ, ਚਾਹੇ ਆਪਣੇ ਬੈਂਕਟ ਹਾਲ ਜਿਹੜੇ ਪਿਛਲੇ 1 ਸਾਲ ਤੋਂ ਆਲਮੋਸਟ ਕਹਿ ਲਓ ਬੰਦ ਪਏ ਆ, ਉਹਨਾਂ ਦਾ ਵੀ ਦੁਬਾਰਾ ਜਿਹੜਾ ਬਿਜ਼ਨਸ ਚਾਲੂ ਹੋ ਸਕੂਗਾ। ਜਿਹੜੇ ਲੋਕੀ ਜਿਹੜੇ ਕਾਫੀ ਸਟਰਗਲ ਜਿਹੜੇ ਬਿਜ਼ਨਸ ਫੇਸ ਕਰ ਰਹੇ ਆ ਜੀ, ਦੁਬਾਰਾ ਉਹ ਆਪਣਾ ਜਿਹੜਾ ਬਿਜ਼ਨਸ ਬੈਕ ਟੂ ਨੋਰਮਲ ਲਿਆ ਸਕਣਗੇ।
ਅੱਛਾ, ਦੂਸਰਾ ਮੇਰਾ ਸਿਰਫ 2 ਤੁਹਾਡੇ ਕੋਲ ਇੱਕ ਸਵਾਲ ਇਹ ਨੇ, ਇੱਕ ਤਾਂ ਇਹ ਸਵਾਲ ਹੈਗਾ ਕਿ ਜਿਹੜਾ ਹੁਣ ਐਸਟ੍ਰਾਜ਼ੈਂਕਾ ਦਾ ਤੁਸੀਂ ਅਨਾਊਂਸ ਕੀਤਾ ਹੈ ਗਵਰਨਮੈਂਟ ਨੇ ਕਿ ਉਹ ਮੰਡੇ ਤੋਂ ਦੂਸਰਾ ਡੋਜ਼ ਜਿਹੜਾ ਲੋਕ ਲਵਾ ਸਕਦੇ ਆ ਜਿਨ੍ਹਾਂ ਨੇ ਐਸਟ੍ਰਾਜ਼ੈਂਕਾ ਪਹਿਲਾਂ ਲਵਾਇਆ। ਪਹਿਲਾਂ ਐਸਟ੍ਰਾਜ਼ੈਂਕਾ ਉੱਤੇ ਸਵਾਲ ਸੀਗੇ ਕਿ ਸ਼ਾਇਦ ਦੂਸਰੀ ਡੋਜ਼ ਕਿਸੇ ਹੋਰ ਦੀ ਲੱਗੇਗੀ, ਕਿਉਂਕਿ ਉਹਦੇ ਉੱਤੇ ਬੜੇ ਸਵਾਲ ਕੁਐਸਚਨ ਸੀਗੇ। ਸੋ ਇਹਦੇ ਬਾਰੇ ਥੋੜ੍ਹਾ ਜਿਹਾ ਜਾਣਕਾਰੀ ਸਾਨੂੰ ਦਿਓ ਕਿ ਕੀ ਇਹ ਪ੍ਰੋਗਰਾਮ ਰਹੇਗਾ ਔਰ ਇਹਦੀ ਔਨਲਾਈਨ ਬੁਕਿੰਗ ਜਿਹੜੀ ਆ ਇਹ ਕਿੱਥੇ ਹੋਏਗੀ, ਵਾਕ ਇਨ 'ਤੇ ਹੋਏਗੀ, ਕਿਵੇਂ ਹੋਏਗੀ?
ਬਿਲਕੁਲ ਜੀ, ਬਹੁਤ ਵਧੀਆ ਤੁਹਾਡਾ ਕੁਐਸਚਨ ਆ। ਜਿੱਦਾਂ ਆਪਾਂ ਜਾਣਦੇ ਕਿ ਐਸਟ੍ਰਾਜ਼ੈਨਿਕਾ ਦੀ ਜਿਹੜੀ ਹੈਗੀ ਆ ਜੀ ਉਹ ਕਾਫੀ ਉਹਦੇ ਰਿਆਜ ਉਹਦੇ ਬਲੱਡ ਕਲੋਟ ਜਿਹੜੇ ਕਾਫੀ ਕੇਸਿਸ ਆ ਰਹੇ ਸੀ। ਸੋ ਫਸਟ ਡੋਜ਼ ਜਿਹੜੀ ਹੈਗੀ ਆ ਅੰਟਾਰੀਓ ਦੇ ਵਿੱਚ ਐਸਟ੍ਰਾਜ਼ੈਨਿਕਾ ਦੀ ਬਿਲਕੁਲ ਇਸ ਵੇਲੇ ਪੌਜ਼ ਕਰ ਦਿੱਤੀ ਗਈ ਆ, ਕਿਸੇ ਨੂੰ ਵੀ ਫਸਟ ਡੋਜ਼ ਜਿਹੜੀ ਐਸਟ੍ਰਾਜ਼ੈਨਿਕਾ ਨਹੀਂ ਦਿੱਤੀ ਜਾ ਰਹੀ। ਪਰ ਜਿਹੜੇ ਲੋਕਾਂ ਨੂੰ ਆਲਮੋਸਟ 1 ਮਿਲੀਅਨ ਲੋਕ ਜਿਹੜੇ ਹੈਗੇ ਆ ਅੰਟਾਰੀਓ ਦੇ ਵਿੱਚ ਜਿਨ੍ਹਾਂ ਨੇ ਆਪਣੀ ਫਸਟ ਡੋਜ਼ ਐਸਟ੍ਰਾਜ਼ੈਨਿਕਾ ਦੀ ਲਈ ਸੀ, ਉਹਨਾਂ ਲਈ ਹੁਣ ਕਾਫੀ ਕੇਅਰਫੁਲ ਰਿਵਿਊ ਤੋਂ ਬਾਅਦ, ਸਟੱਡੀਜ਼ ਤੋਂ ਬਾਅਦ ਜਿਹੜਾ ਹੈਗਾ ਗਵਰਨਮੈਂਟ ਜਿਹੜੇ ਆਪਣੇ ਚੀਫ ਮੈਡੀਕਲ ਆਫਿਸਰ ਹੈਗੇ ਆ ਜੀ ਡਾਕਟਰ ਵਿਲੀਅਮਸ, ਉਹਨਾਂ ਨੇ ਕਿਹਾ ਕਿ ਜਿਹੜੀ 24 ਤਰੀਕ ਤੋਂ ਜਿਹੜੀ ਆਪਣੀ ਜਿਹੜੀ ਸੈਕਿੰਡ ਡੋਜ਼ ਲੈ ਸਕਦੇ ਆ ਤੁਸੀਂ ਆਪਣੀ ਲੋਕਲ ਫਾਰਮੇਸੀਜ਼ ਦੇ ਉੱਪਰ ਲੋਕਲ ਹੈਲਥ ਕਲੀਨਿਕ ਜਿਹੜੇ ਆਪਣੇ ਜਿਹੜੇ ਵੈਕਸੀਨੇਸ਼ਨ ਕਲੀਨਿਕ ਹੈਗੇ ਆ ਤੁਸੀਂ ਉੱਥੇ ਕਾਲ ਕਰਕੇ ਆਨਲਾਈਨ ਜਾ ਕੇ ਤੁਸੀਂ ਆਪਣੀ ਅਪਾਇੰਟਮੈਂਟ ਜਿਹੜੀ ਆ ਜੀ ਬੁੱਕ ਕਰ ਸਕਦੇ ਹੋ।
ਓਕੇ ਤੇ ਲਾਸਟ ਕੁਐਸਚਨ ਹੈ ਅਮਰਜੋਤ ਜੀ, ਸਿਰਫ ਇਸ ਚੀਜ਼ ਦਾ ਕਿ ਸਾਡੇ ਟਰਾਂਸਪੋਰਟ ਮਿਨਿਸਟਰ ਨੇ ਮਿਸਟਰ ਉਮਰ ਜਿਹੜੇ ਉਹਨਾਂ ਨੇ 21 ਜੂਨ ਤੱਕ ਪਾਕਿਸਤਾਨ ਤੇ ਇੰਡੀਆ ਦੀਆਂ ਫਲਾਈਟ ਜਿਹੜੀਆਂ ਨੇ ਉਹਦਾ ਬੈਨ ਵਧਾਤਾ। ਸੋ ਉਹਦੇ ਬਹੁਤ ਸਾਰੇ ਜਿਹੜੇ ਆ ਸਵਾਲ ਇਹ ਵੀ ਕੀਤੇ ਜਾ ਰਹੇ ਆ ਕਿ ਸਿਰਫ ਡਾਕਟਰਸ ਕਰ ਰਹੇ ਨੇ ਕਿ ਸਿਰਫ ਇੰਡੀਆ ਪਾਕਿਸਤਾਨ ਦੀਆਂ ਫਲਾਈਟਸ ਨਹੀਂ, ਇੰਟਰਨੈਸ਼ਨਲ ਜਿਹੜਾ ਆ ਸਾਰੇ 'ਤੇ ਬੈਨ ਲੱਗਣਾ ਚਾਹੀਦਾ ਸੀਗਾ। ਤੁਸੀਂ ਇਹਦੇ ਉੱਤੇ ਆਪਣਾ ਕੋਈ ਵਿਚਾਰ ਦੇਣਾ ਚਾਹੋਗੇ?
ਬਿਲਕੁਲ ਜੀ ਬਿਲਕੁਲ, ਦੇਖੋ ਜਿਹੜੇ ਵੀ ਕੰਟਰੀ ਹੈਗੇ ਆ ਭਾਜੀ, ਮੈਂ ਦੋ ਐਗਜ਼ਾਮਪਲਾਂ ਦਿੰਦਾ ਜੀ ਹਮੇਸ਼ਾ ਹੀ ਕਿ ਜਿਹੜੇ ਦੋ ਕੰਟਰੀਜ਼ ਜਿਹੜੇ ਹੈਗੇ ਆ ਆਸਟ੍ਰੇਲੀਆ ਨਿਊਜ਼ੀਲੈਂਡ, ਜਿਨ੍ਹਾਂ ਨੇ ਆਪਣੇ ਬਾਰਡਰ ਜਿਹੜੇ ਪ੍ਰੋਟੈਕਟ ਸਟਾਰਟਿੰਗ ਤੋਂ ਕਰਕੇ ਰੱਖੇ ਆ
ਜੀ,
ਉੱਥੇ ਲੋਕ ਦੇਖੋ ਫ੍ਰੀਲੀ ਆਪਣੀ ਜਿਹੜੀ ਲਾਈਫ ਇੰਜੋਏ ਕਰ ਰਹੇ ਆ, ਕੋਈ ਮਾਸਕ ਪਾਉਣ ਦੀ ਲੋੜ ਨਹੀਂ ਹੈਗੀ, ਕੋਈ ਉੱਥੇ ਤੁਹਾਨੂੰ ਕੋਈ ਗੈਦਰਿੰਗ ਜਿਹੜੀਆਂ ਵੱਡੀਆਂ ਵੱਡੀਆਂ ਉੱਥੇ ਪਰਮਿਟ ਕੀਤੀਆਂ, ਕਿਉਂਕਿ ਉਹਨਾਂ ਨੇ ਆਪਣੇ ਜਿਹੜੇ ਬਾਰਡਰ ਜਿਹੜੇ ਸਿਕਿਓਰ ਕੀਤੇ ਆ। ਸੋ ਆਪਣੀ ਫੈਡਰਲ ਗਵਰਨਮੈਂਟ ਦੀ ਮੈਂ ਕਹੂੰਗਾ ਕਿ ਨਾਕਾਮੀ ਥੋੜੀ ਰਹੀ ਹੈ ਇਹਦੇ ਵਿੱਚ, ਜਿਹੜੇ ਫੈਡਰਲ ਜਿਹੜੇ ਆਪਣੇ ਬਾਰਡਰ ਜਿਹੜੇ ਸਿਕਿਓਰ ਨਹੀਂ ਕੀਤੇ ਗਏ, ਕਿਉਂਕਿ ਜਿਹੜੇ ਵੇਰੀਅੰਟਸ ਆਪਾਂ ਦੇਖੀਏ, ਜਿਹੜੇ ਵੇਰੀਅੰਟਸ ਆਫ ਕੰਸਰਨ ਜਿਨ੍ਹਾਂ ਦੀ ਆਪਾਂ ਗੱਲ ਕਰਦੇ ਹਾਂ, ਚਾਹੇ ਯੂਕੇ ਵੇਰੀਅੰਟ ਹੈਗਾ, ਚਾਹੇ ਅੱਜ ਕੱਲ੍ਹ ਇੰਡੀਅਨ ਵੇਰੀਅੰਟ ਜਿਹੜਾ ਕਾਫੀ ਤੇਜ਼ੀ ਨਾਲ ਫੈਲ ਰਿਹਾ ਵਾ, ਇਹ ਦੇਖੋ ਕਿਤੋਂ ਬਾਰਡਰ ਟੱਪ ਕੇ ਤੇ ਆਏ ਨਹੀਂ ਆ ਜੀ ਬਾਰਡਰ ਬਾਈ ਏਅਰਲਾਈਨਸ ਥਰੂ, ਕਿਉਂਕਿ ਜਿਹੜੇ ਬਾਰਡਰ ਆਪਣੇ ਹਮੇਸ਼ਾ ਖੁੱਲੇ ਰਹੇ ਆ, ਏਅਰਲਾਈਨਸ ਜਿਹੜੀਆਂ ਚੱਲਦੀਆਂ ਰਹੀਆਂ ਵਾ, ਉਹਦੇ ਕਰਕੇ ਜਿਹੜੇ ਕੇਸਿਸ ਸਪਰੈਡ ਹੋਏ ਆ। ਸੋ ਇਹ ਮੈਨੂੰ ਲੱਗਦਾ ਕਿ ਜਿਹੜਾ ਬਹੁਤ ਦੇਰੀ ਨਾਲ ਜਿਹੜਾ ਪ੍ਰੀਮੀਅਰ ਸਾਡੇ ਪ੍ਰੀਮੀਅਰ ਡਾਕ ਫੋਰਡ ਸਾਹਿਬ ਨੇ ਕਾਫੀ ਇਹਦੇ ਉੱਪਰ ਪ੍ਰੈਸ਼ਰ ਪਾਇਆ ਕਿ ਜਿਹੜੇ ਫਲਾਈਟ ਉੱਥੋਂ ਬੰਦ ਕੀਤੀਆਂ ਜਾਣੀਆਂ ਚਾਹੀਦੀਆਂ, ਨਾਲ ਦੀ ਨਾਲ ਜਿਹੜੇ ਹੋਟਲ ਦੇ ਵਿੱਚ ਅਸੀਂ ਕੁਆਰੰਟੀਨ ਦਾ ਪਹਿਲਾਂ ਜੀ ਉਹ ਵੀ ਰੱਖਿਆ ਸੀ ਕਿ ਜੇ ਤੁਸੀਂ ਕਿਤੇ ਆਊਟ ਆਫ ਕੰਟਰੀ ਟਰੈਵਲ ਕਰਕੇ ਆਉਂਦੇ ਆ ਤੁਹਾਡਾ ਜਿਹੜਾ ਕੁਆਰੰਟੀਨ ਤੁਹਾਨੂੰ ਕਰਨਾ ਪਊ, ਕਿਉਂਕਿ ਪਹਿਲਾਂ ਦੇਖਦੇ ਆਪਾਂ ਲੋਕ ਜਦੋਂ ਸਟਾਰਟਿੰਗ ਦੇ ਵਿੱਚ ਕੋਈ ਟੈਸਟ ਨਹੀਂ ਕੀਤਾ ਜਾਂਦਾ, ਜੇ ਤੁਸੀਂ ਏਅਰਪੋਰਟ ਤੇ ਲੈਂਡ ਕਰਦੇ ਸੀ ਕੋਈ ਤੁਹਾਨੂੰ ਕੁਆਰੰਟੀਨ ਕਰਨ ਦੀ ਲੋੜ ਨਹੀਂ ਆ, ਮੈਂ ਕਾਫੀ ਜਾਣਦਾ ਕੁਆਰੰਟੀਨ ਜਿਹੜਾ ਉਹ ਵੇਵ ਨਹੀਂ ਸੀ ਪ੍ਰੋਪਰਲੀ ਕਰਦੇ। ਸੋ ਇਹ ਜੀ ਜਿਹੜਾ ਮੈਨੂੰ ਲੱਗਦਾ ਕਿ ਹੋਰ ਰਿਸਟ੍ਰਿਕਸ਼ਨ ਜਿਹੜੀਆਂ ਹੈਗੀਆਂ ਜਿਹੜੇ ਹੋਰ ਕੰਟਰੀਜ਼ ਤੋਂ ਵੀ ਜਿਹੜੇ ਆ ਰਹੇ ਕੇਸਿਸ, ਉੱਥੋਂ ਰਿਸਟ੍ਰਿਕਸ਼ਨ ਮੈਨੂੰ ਲੱਗਦਾ ਹੋਰ ਲਾਉਣ ਦੀ ਆਪਾਂ ਨੂੰ ਲੋੜ ਹੈਗੀ ਹੈ।
ਠੀਕ ਹੈ ਜੀ, ਥੈਂਕ ਯੂ ਅਮਰਜੋਤ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਬ੍ਰੈਂਪਟਨ ਵੈਸਟ ਵਿੱਚ ਅਵੇਅਰਨੈਸ ਲਈ, ਖਾਸ ਤੌਰ 'ਤੇ ਕੋਵਿਡ ਦੇ ਟਾਈਮ, ਔਰ ਮੈਂ ਤੁਹਾਨੂੰ ਜ਼ਰੂਰ ਸ਼ਾਬਾਸ਼ ਦੇਣਾ ਚਾਹੁੰਦਾ ਕਿਉਂਕਿ ਕੋਵਿਡ ਦੇ ਟਾਈਮ ਵੀ ਤੁਸੀਂ ਆਫਿਸ ਜਿਹੜਾ ਆ ਉੱਥੇ ਰਹੇ ਹੋ ਔਰ ਹਰ ਥਾਂ 'ਤੇ ਜਾ ਕੇ ਆਪ ਤੁਸੀਂ ਇਨਕਲੂਡਿੰਗ ਜਿਹਨੂੰ ਕਈ ਆਫਿਸ ਵਿੱਚ ਜਾ ਕੇ ਵੀ ਸੈਨੇਟਾਈਜ਼ਰ ਵੀ ਵੰਡੇ ਆ ਜੋ ਵੀ ਸਰਕਾਰ ਦਿੰਦੀ ਰਹੀ ਹੈ, ਤੁਹਾਨੂੰ ਬਹੁਤ ਬਹੁਤ ਧੰਨਵਾਦ ਹੈ ਔਰ ਉਮੀਦ ਕਰਦੇ ਹਾਂ ਕਿ ਤੁਸੀਂ ਐਵੇਂ ਹੀ ਵਧੀਆ ਕੰਮ ਕਰੀ ਜਾਓਗੇ। ਬਹੁਤ ਬਹੁਤ ਸ਼ੁਕਰੀਆ ਤੁਸੀਂ ਆਏ ਰੇਡੀਓ ਜ਼ਿੰਦਾਬਾਦ ਤੇ।
ਥੈਂਕ ਯੂ ਭਾਜੀ, ਬਹੁਤ ਮਿਹਰਬਾਨੀ। ਬਾਕੀ ਤੁਹਾਡੇ ਕਿਸੇ ਵੀ ਸਰੋਤੇ ਦਾ ਕੋਈ ਕੁਐਸਚਨ ਹੈਗਾ ਜੀ, ਤੁਸੀਂ ਹਮੇਸ਼ਾ ਸਾਡੇ ਆਫਿਸ ਨੂੰ ਕੋਈ ਗਵਰਨਮੈਂਟ ਦੀ ਸਪੋਰਟ ਜਾਂ ਹੋਰ ਕੋਵਿਡ ਦੇ ਰਿਲੇਟਡ ਕੋਈ ਵੈਕਸੀਨ ਬੁੱਕ ਕਰਨ ਦੇ ਵਿੱਚ ਹੈਲਪ ਚਾਹੀਦੀ ਆ, ਤੁਸੀਂ ਹਮੇਸ਼ਾ ਸਾਡੇ ਆਫਿਸ ਨੂੰ ਰੀਚ ਆਊਟ ਕਰ ਸਕਦੇ ਆ 905-595-1332। ਇੱਕ ਵਾਰ ਫਿਰ ਬਹੁਤ ਤਰ੍ਹਾਂ ਟਾਈਮ ਦੇਣੀ ਮਿਹਰਬਾਨੀ,
ਇੱਕ ਵਾਰੀ ਤੁਸੀਂ ਆਪਣਾ ਨੰਬਰ ਜ਼ਰੂਰ ਆਫਿਸ ਦਾ ਜਿਹੜਾ ਇੰਗਲਿਸ਼ ਤੇ ਪੰਜਾਬੀ ਦੇ ਦਿਓ, ਕਿਉਂਕਿ ਮੈਨੂੰ ਪਤਾ ਆ ਕਿ ਮੈਂ ਕਈ ਲੋਕਾਂ ਨੂੰ ਜਾਣਦਾ ਜਿਨ੍ਹਾਂ ਨੇ ਤੁਹਾਨੂੰ ਕਹਿ ਕੇ ਤੁਹਾਡੇ ਆਫਿਸ ਦੇ ਥਰੂ ਜਿਨ੍ਹਾਂ ਨੂੰ ਮੁਸ਼ਕਿਲ ਆ ਰਹੀ ਸੀਗੀ ਖਾਸ ਤੌਰ 'ਤੇ ਜਿਨ੍ਹਾਂ ਨੂੰ ਆਨਲਾਈਨ ਬੁਕਿੰਗ ਕਰਨੀ ਨਹੀਂ ਆ ਰਹੀ, ਤੁਹਾਡੇ ਸਟਾਫ ਨੇ ਬਹੁਤ ਹੈਲਪ ਕੀਤੀ ਆ, ਔਰ ਆਪਣਾ ਇੰਗਲਿਸ਼ ਅਤੇ ਪੰਜਾਬੀ ਜਾਂ ਕੋਈ ਫੋਨ ਨੰਬਰ ਆਪਣੇ ਆਫਿਸ ਦਾ ਜ਼ਰੂਰ ਦੇ ਦਿਓ ਤਾਂ ਕਿ ਤੁਹਾਨੂੰ ਸੁਣਨ ਵਾਲੇ ਜਿਹੜੇ ਆ ਕਾਲ ਕਰ ਸਕਣ ਅਗਰ ਕਿਤੇ ਜ਼ਰੂਰਤ ਪੈਂਦੀ ਹੈ।
ਹਾਂਜੀ ਬਿਲਕੁਲ ਭਾਜੀ, 905-595-1532।
ਥੈਂਕ ਯੂ ਅਮਰਜੋਤ ਜੀ, ਬਹੁਤ ਬਹੁਤ ਧੰਨਵਾਦ। ਜਿਵੇਂ ਨਿਊਜ਼ ਰਹੀ ਹੈ ਕਿ ਇਸ ਵੇਲੇ 21 ਦਿਨ ਲਈ 21 ਜੂਨ ਤੱਕ ਜਿਹੜਾ ਇੰਟਰਨੈਸ਼ਨਲ ਫਲਾਈਟਸ ਜਿਹੜੀਆਂ ਨੇ ਪਾਕਿਸਤਾਨ ਔਰ ਇੰਡੀਆ ਤੋਂ ਆ ਰਹੀਆਂ ਨੇ ਉਹਦੇ ਉੱਤੇ ਬੈਨ ਵਧਾ ਦਿੱਤਾ ਗਿਆ, ਔਰ ਇਹ ਬਹੁਤ ਪਾਪੂਲਰ ਡਿਮਾਂਡ ਹੈ ਲੋਕਾਂ ਦੀ ਔਰ ਖਾਸ ਤੌਰ 'ਤੇ ਇੰਟੈਰੀਓ ਗਵਰਨਮੈਂਟ ਦੀ ਡਿਮਾਂਡ ਬਹੁਤ ਰਹੀ ਹੈ ਕਿ ਪੂਰੀ ਤਰ੍ਹਾਂ ਇੰਟਰਨੈਸ਼ਨਲ ਫਲਾਈਟਸ ਜਿਹੜੀਆਂ ਨੇ ਉਹਨਾਂ ਨੂੰ ਬੰਦ ਕਰਨਾ ਚਾਹੀਦਾ ਤਾਂ ਕਿ ਨਵਾਂ ਕੋਈ ਵੇਰੀਐਂਟ, ਹੁਣ ਇੰਡੀਆ ਦਾ ਵੇਰੀਐਂਟ ਕੋਈ ਆਇਆ, ਕੋਈ ਯੂਕੇ ਦਾ ਵੇਰੀਐਂਟ ਅੱਗੇ ਡਿਸੰਬਰ 'ਚ ਆਇਆ ਸੀਗਾ, ਅਸਰ ਸਾਡੇ 'ਤੇ ਹੁੰਦਾ ਹੈ, ਇੰਟੈਰੀਓ ਦੇ ਉੱਤੇ ਹੁੰਦਾ ਹੈ, ਔਰ ਖਾਸ ਤੌਰ 'ਤੇ ਇੰਟੈਰੀਓ ਦੇ ਉੱਤੇ ਇਸ ਕਰਕੇ ਹੁੰਦਾ ਹੈ ਕਿਉਂਕਿ ਮੇਨ ਜਿਹੜਾ ਆ 70% ਜਿਹੜੀ ਆ ਲੋਕ ਜਿਹੜੇ ਆ ਰਹੇ ਨੇ ਆਉਂਦੇ ਨੇ ਬਾਹਰਲੇ ਦੇਸ਼ਾਂ ਤੋਂ ਉਹ ਪੀਅਰਸਨ ਏਅਰਪੋਰਟ 'ਤੇ ਆਉਂਦੇ ਨੇ, ਟੋਰੋਂਟੋ ਵਾਲੇ ਏਅਰਪੋਰਟ 'ਤੇ ਆਉਂਦੇ ਆ, ਇਸ ਕਰਕੇ ਸਭ ਤੋਂ ਜ਼ਿਆਦਾ ਅਗਰ ਕਿਸੇ ਨੂੰ ਅਸਰ ਹੁੰਦਾ ਤਾਂ ਉਹ ਇੰਟੈਰੀਓ ਨੂੰ ਹੁੰਦਾ ਆ, ਖਾਸ ਤੌਰ 'ਤੇ GTA ਨੂੰ ਹੁੰਦਾ, ਅਤੇ ਇਸ ਕਰਕੇ ਇੰਟਰਨੈਸ਼ਨਲ ਫਲਾਈਟਸ ਜਿਹੜੀਆਂ ਨੇ ਉਹ ਜਿਹੜੀਆਂ ਨੇ ਟੋਟਲੀ ਬੰਦ ਹੋ ਜਾਣੀਆਂ ਚਾਹੀਦੀਆਂ, ਅਗਰ ਉਹ ਬੰਦ ਹੁੰਦੀਆਂ ਨੇ ਉਹਦੇ ਨਾਲ ਨਵਾਂ ਕੋਈ ਵੇਰੀਐਂਟ ਆਉਣ ਦਾ ਜਿਹੜਾ ਉਹ ਡਰ ਨਹੀਂ ਰਹਿੰਦਾ, ਔਰ ਜਦੋਂ ਨਾਈਫ ਜਿਹੜੀ ਆ ਲਾਈਫ ਪੂਰੀ ਨੋਰਮਲ ਹੋ ਜਾਏ ਉਹਦੇ ਬਾਅਦ ਜਿਹੜਾ ਆ ਫੈਡਰਲ ਸਰਕਾਰ ਨੂੰ ਨਵੇਂ ਇੰਸਟਰਕਸ਼ਨ ਜਿਹੜੀਆਂ ਨੇ ਉਹ ਪਾਸ ਕਰਨੀਆਂ ਚਾਹੀਦੀਆਂ ਨੇ। ਦੂਸਰੀ ਗੱਲ ਜਿਹੜੀ ਅਸੀਂ ਇੱਥੇ ਇੱਕ ਹੋਰ ਜਿਹੜੀ ਖਬਰ ਬਹੁਤ ਜ਼ਿਆਦਾ ਜਿਹੜੀ ਆ ਉਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਹੜੀ ਹੈ ਉਹਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਉਹਨਾਂ ਨੂੰ ਅਮਿਤਾਭ ਬੱਚਨ ਜੀ ਨੇ 2 ਕਰੋੜ ਜਿਹੜਾ ਉਹ ਡੋਨੇਸ਼ਨ ਦਿੱਤੀ ਹੈ, ਔਰ ਡੋਨੇਸ਼ਨ ਦਿੱਤੀ ਹੈ ਉੱਥੇ ਕੋਵਿਡ ਸੈਂਟਰ ਜਿਹੜਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਣਾਇਆ। ਮਿਕਸ ਪ੍ਰਤੀਕਿਰਿਆ ਜਿਹੜੀ ਆ ਉਹ ਆਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹਨੇ ਕਿਹਾ ਕਿ ਵੀ ਅਮਿਤਾਭ ਬੱਚਨ ਜੀ ਦਾ ਨਾਂ ਜਿਹੜਾ ਆ ਉਹ ਦਿੱਲੀ 1984 ਦੇ ਦੰਗਿਆਂ ਵਿੱਚ ਆਉਂਦਾ ਰਿਹਾ ਹੈ, ਇਸ ਕਰਕੇ ਉਹਨਾਂ ਤੋਂ ਇਹ ਦਾਨ ਲੈਣਾ ਜਿਹੜਾ ਆ ਇਹ ਸਹੀ ਨਹੀਂ ਹੈ। ਔਰ ਉੱਥੇ ਜਿਹੜਾ ਆ ਅਕਾਲ ਤਖ਼ਤ ਦੇ ਜਥੇਦਾਰ ਜਿਹੜੇ ਆ ਉਹਨਾਂ ਨੂੰ ਇਨਵੋਲਵ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਹਨਾਂ ਦੀ ਕੀ ਉਹ ਆਦੇਸ਼ ਦਿੰਦੇ ਨੇ ਕਿ ਉਹ ਵਾਪਸ ਕੀਤਾ ਜਾਏ ਪੈਸਾ, ਔਰ ਇਹਦੇ ਉੱਤੇ ਮਿਕਸ ਜਿਹੜੀ ਹੈ ਪ੍ਰਤੀਕਿਰਿਆ ਹੈ। ਇੱਕ ਐਸੀ ਓਪੀਨੀਅਨ ਹੈ ਕਿ ਅਗਰ ਇਸ ਵੇਲੇ ਇਸ ਸਮੇਂ ਜਿੱਥੇ ਕਿ ਬੇਸ਼ੱਕ ਅਗਰ ਉਹਨਾਂ ਦਾ ਕੋਈ ਨਾਂ ਜੋ ਪ੍ਰੂਵ ਨਹੀਂ ਹੋਇਆ, ਅਗਰ ਐਸਾ ਕੋਈ ਨਾਂ ਲੱਗਦਾ ਰਿਹਾ, ਮਗਰ ਦਾਨ ਜਿਹੜਾ ਆ ਉਹ ਗੁਰਦੁਆਰੇ ਦੇ ਵਿੱਚ ਕੋਈ ਵੀ ਕਰ ਸਕਦਾ, ਔਰ ਅਗਰ ਨੋਬਲ ਕੌਜ਼ ਲਈ ਕੋਈ ਦਾਨ ਕੀਤਾ ਗਿਆ ਗੁਰਦੁਆਰੇ ਦੇ ਵਿੱਚ, ਅਸੀਂ ਕੋਈ ਦਾਨ ਕਰਦਾ ਹੈ ਚੰਗੇ ਕੰਮ ਲਈ ਕਰਦਾ, ਚਾਹੇ ਲੰਗਰ ਲਈ ਕਰਦਾ, ਚਾਹੇ ਕੋਈ ਕੋਵਿਡ ਕੇਸਿਸ ਲਈ ਕਰਦਾ, ਚਾਹੇ ਕੋਈ ਹੋਸਪਿਟਲ ਦੀ ਕਰਦਾ, ਸੋ ਉਹ ਕੰਮ ਕੀ ਕਰ ਰਿਹਾ ਸਾਨੂੰ ਪਤਾ ਨਹੀਂ। ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਕਿ ਸ਼ਾਇਦ ਉਹਨਾਂ ਦੀ ਕਮਾਈ ਜਿਹੜੀ ਆ ਡਰੱਗਸ ਤੋਂ ਹੁੰਦੀ ਹੋਏ, ਡਰੱਗ ਡੀਲਰ ਨੇ, ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਦੋ ਨੰਬਰ ਦਾ ਵੀ ਕੰਮ ਕਰਦੇ ਨੇ, ਸਾਨੂੰ ਇਸ ਚੀਜ਼ ਦਾ ਨਹੀਂ ਪਤਾ ਹੁੰਦਾ, ਕਿਉਂਕਿ ਜੇ ਉਹ ਗੁਰਦੁਆਰੇ ਦੀ ਗੋਲਕ 'ਚ ਆ ਕੇ ਪੈਸੇ ਦਾਨ ਕਰਦੇ ਨੇ, ਜੇ ਉਹ ਗੁਮਨਾਮ ਗੁਪਤ ਦਾਨ ਵੀ ਕਰ ਦਿੰਦੇ ਨੇ, ਅਗਰ ਨੋਬਲ ਕੌਜ਼ ਹੈ ਜਿਹਦੇ ਨਾਲ ਜ਼ਿੰਦਗੀਆਂ ਬਚ ਸਕਦੀਆਂ ਨੇ, ਅਤੇ ਉਹਨਾਂ ਲੋਕਾਂ ਦਾ ਇਹ ਕਹਿਣਾ ਹੈ ਕਿ ਜਿੱਥੇ ਅਸੀਂ ਡਰੱਗ ਡੀਲਰਾਂ ਦਾ ਪੈਸਾ ਜਿਹੜਾ ਆ ਉਹਨੂੰ ਵਰਤ ਸਕਦੇ ਹਾਂ ਗੁਰਦੁਆਰਿਆਂ ਦੇ ਵਿੱਚ, ਬਹੁਤ ਸਾਰਿਆਂ ਲੋਕਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਲੋਕ ਦੋ ਨੰਬਰ ਦਾ ਕੰਮ ਹੋਰ ਹੇਰਾਫੇਰੀਆਂ ਜਿਹੜੀਆਂ ਕਰਦੇ ਨੇ, ਹੋਰ ਨੋਨ ਜਿਹੜੀਆਂ ਇਨਸਾਨ ਦੇ ਅਗੇਂਸਟ ਇਨਹਿਊਮਨ ਐਕਟ ਜਿਹੜੇ ਆ ਉਹ ਇਹੋ ਜਿਹੇ ਕੰਮ ਜਿਹੜੇ ਲੋਕ ਕਰਦੇ ਨੇ, ਉਹ ਵੀ ਅਗਰ ਗੁਰਦੁਆਰਿਆਂ ਦੇ ਵਿੱਚ ਕਿਸੇ ਚੰਗੇ ਕੰਮ ਲਈ ਅਗਰ ਪੈਸਾ ਦੇ ਰਹੇ ਨੇ, ਚੈਰਿਟੀ ਕਰ ਰਹੇ ਨੇ, ਅਤੇ ਉਹਦੇ ਨਾਲ ਐਕਸ਼ਨ ਵੇਖਣਾ ਚਾਹੀਦਾ ਕਿ ਉਹਦਾ ਅਸਰ ਕੀ ਹੋਏਗਾ। ਕੋਵਿਡ ਸੈਂਟਰ ਜਿਹੜਾ ਆ ਉਹਦੇ ਵਿੱਚ ਅਗਰ 2 ਕਰੋੜ ਦਾ ਦਾਨ ਕਿਸੇ ਨੇ ਦਿੱਤਾ, ਉਹਦੇ ਨਾਲ ਜਾਨਾਂ ਬਚ ਸਕਣਗੀਆਂ, ਫੋਕਸ ਉਹਦੇ ਉੱਤੇ ਹੋਣਾ ਚਾਹੀਦਾ, ਨਾ ਕਿ ਫੋਕਸ ਇਸ ਚੀਜ਼ ਦੇ ਉੱਤੇ ਹੋਏ ਕਿ ਅਮਿਤਾਭ ਬੱਚਨ ਦਾ ਕੀ ਐਕਸ਼ਨ ਸੀਗਾ ਕੀ ਸੀਗਾ, ਉਹਦੇ ਉੱਤੇ ਬਵਾਲ ਨਹੀਂ ਖੜ੍ਹਾ ਕਰਨਾ ਚਾਹੀਦਾ। ਇਹਦੇ ਉੱਤੇ ਮਿਕਸ ਪ੍ਰਤੀਕਿਰਿਆ ਜਿਹੜੀ ਆ ਉਹ ਸਾਹਮਣੇ ਆ ਰਹੀ ਹੈ। ਇਹਦੇ ਨਾਲ ਹੀ ਇੱਕ ਜਿਹੜੀ ਹੋਰ ਹੈਡਲਾਈਨ ਜਿਹੜੀ ਆ ਜਿਹਨੇ ਬੜੀ ਹੀ ਵਧੀਆ ਜਿਹੜੀ ਆ ਉਹ ਰਿਐਕਸ਼ਨ ਜਿਹੜਾ ਆ ਦਿੱਤਾ ਕਿ ਨੰਦੇੜ ਸਾਹਿਬ ਦੇ ਵਿੱਚ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਜਿਹੜੀ ਕਮੇਟੀ ਹੈ ਉਹਨਾਂ ਨੇ ਇਹ ਫੈਸਲਾ ਲਿਆ ਹੈ ਕਿ ਜਿਹੜੇ ਉਹਨਾਂ ਕੋਲ ਸੋਨਾ ਗੋਲਡ ਰਿਜ਼ਰਵ ਨੇ, ਜਿਹੜੇ ਉਹਨਾਂ ਦਾ ਸੋਨਾ ਗੁਰਦੁਆਰਿਆਂ ਦੇ ਵਿੱਚ, ਸਾਨੂੰ ਸਭ ਪਤਾ ਕਿ ਲੋਕ ਜਿਹੜੇ ਆਪਣੀਆਂ ਗਹਿਣੇ ਉਤਾਰ ਕੇ ਰੱਖ ਜਾਂਦੇ ਨੇ, ਹੋਰ ਬਹੁਤ ਸਾਰਾ ਸੋਨਾ ਉੱਥੇ ਜਿਹੜਾ ਚੜ੍ਹਦਾ ਉਹ ਉੱਥੇ ਇੱਕ ਰਿਜ਼ਰਵ ਪਿਆ ਰਹਿੰਦਾ। ਸਾਨੂੰ ਸਭ ਨੂੰ ਪਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਇਸ ਵੇਲੇ ਹੋ ਸਕਦਾ ਪੰਜਾਬ ਗੌਰਮੈਂਟ ਤੋਂ ਵੀ ਵੱਧ ਜਿਹੜਾ ਆ ਉਹ ਰਿਜ਼ਰਵਸ ਨੇ। ਉਹਨਾਂ ਨੇ ਇਹ ਫੈਸਲਾ ਲਿਆ ਕਿ ਜੋ ਵੀ ਸੋਨੇ ਦਾ ਰਿਜ਼ਰਵ ਜਿਹੜਾ ਆ ਉਹ ਸ਼੍ਰੀ ਸ਼੍ਰੀ ਹਜ਼ੂਰ ਸਾਹਿਬ ਕੋਲ ਹੈ, ਉਹਨੂੰ ਉਹ ਹੋਸਪਿਟਲ ਦੇ ਵਿੱਚ, ਮੈਡੀਕਲ ਇੰਸਟੀਚਿਊਟ ਦੇ ਵਿੱਚ, ਹੈਲਥ ਕੇਅਰ ਦੇ ਉੱਤੇ ਜਿਹੜਾ ਆ ਉਹ ਖਰਚਣਗੇ। ਮੇਰਾ ਇਹ ਜਾਤੀ ਮੰਨਣਾ ਕਿ ਕੋਵਿਡ-19 ਨੇ ਸਾਨੂੰ ਬਹੁਤ ਕੁਝ ਸਿਖਾਇਆ। ਕੋਵਿਡ-19 ਨੇ ਇਹ ਚੀਜ਼ ਦੱਸੀ ਹੈ ਕਿ ਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਟੰਨਾਂ ਦੇ ਹਿਸਾਬ ਨਾਲ, ਕੁਆਂਟਲਾਂ ਦੇ ਹਿਸਾਬ ਨਾਲ, ਤਿਰੂਪਤੀ ਮੰਦਰ ਦੇ ਵਿੱਚ ਕੁਆਂਟਲਾਂ ਦੇ ਹਿਸਾਬ ਨਾਲ ਸੋਨਾ ਪਿਆ ਰਹੇ, ਅਰਬਾਂ ਰੁਪਏ ਪਏ ਰਹਿਣ, ਉਹਦੇ ਨਾਲ ਕੋਵਿਡ-19  'ਚ ਜ਼ਿੰਦਗੀਆਂ ਨਹੀਂ ਬਚਦੀਆਂ। ਖਾਸ ਗੁਰਦੁਆਰਿਆਂ ਨੇ, ਮੰਦਰਾਂ ਨੇ, ਮਸਜਿਦਾਂ ਨੇ ਉਹ ਪੈਸਾ ਜਿਹੜਾ ਆ ਉਹਦੇ ਮੈਡੀਕਲ ਇੰਸਟੀਚਿਊਟ ਬਣਾਏ ਹੁੰਦੇ, ਉਹ ਪੈਸੇ ਦੇ ਨਾਲ ਹੋਸਪਿਟਲ ਜਿਹੜੇ ਆ ਉਹ ਬਣਾਏ ਹੁੰਦੇ, ਐਸੀਆਂ ਫੈਸਿਲਿਟੀਜ਼ ਬਣਾਈਆਂ ਹੁੰਦੀਆਂ ਜਿਹਦੇ ਨਾਲ ਲੋਕ ਅੱਜ ਆਪਣੀਆਂ ਜਾਨਾਂ ਬਚਾ ਸਕਦੇ, ਅਤੇ ਸ਼ਾਇਦ ਉਹ ਇੱਕ ਬੈਟਰ ਮੂਵ ਹੁੰਦਾ। ਪਹਿਲਾ ਐਸਾ ਧਾਰਮਿਕ ਅਦਾਰਾ ਹੈ, ਪਹਿਲਾ ਧਾਰਮਿਕ ਇੰਸਟੀਚਿਊਟ ਹੈ ਤਖ਼ਤ ਸ਼੍ਰੀ ਹਜ਼ੂਰ ਸਾਹਿਬ, ਜਿੱਥੇ ਕਿ ਇਹ ਅਨਾਊਂਸਮੈਂਟ ਹੋਈ ਹੈ ਕਿ ਉਹ ਸੋਨੇ ਦੇ ਰਿਜ਼ਰਵ ਜਿਹੜੇ ਨੇ ਉਹਦੇ ਮੈਡੀਕਲ ਹੋਸਪਿਟਲ ਬਣਾਉਣਗੇ ਔਰ ਮੈਡੀਕਲ ਇੰਸਟੀਚਿਊਟ ਬਣਾਉਣਗੇ। ਮੈਨੂੰ ਲੱਗਦਾ ਕਿ ਇਹ ਸਾਰਿਆਂ ਨੂੰ ਹੀ ਕਰਨਾ ਚਾਹੀਦਾ, ਚਾਹੇ ਉਹ ਕੋਈ ਮੰਦਰ ਹੈ, ਚਾਹੇ ਉਹ ਕੋਈ ਮਸਜਿਦ ਹੈ। ਜਦੋਂ ਮੰਦਰ, ਮਸਜਿਦਾਂ ਔਰ ਗੁਰਦੁਆਰਿਆਂ ਦੀ ਸੋਚ ਜਿਹੜੀ ਹੈ ਉਹ ਇਹ ਹੋਏਗੀ ਕਿ ਦੁਬਾਰਾ ਕਿਤੇ ਜ਼ਿੰਦਗੀ 'ਚ ਐਸਾ ਕੋਵਿਡ-19 ਆਇਆ ਜਾਂ ਕੋਈ ਪਰਮਾਤਮਾ ਨਾ ਕਰੇ ਕੁਛ ਹੋਰ ਚੀਜ਼ ਆਈ, ਅਤੇ ਉਸ ਟਾਈਮ ਜ਼ਿੰਦਗੀਆਂ ਜਿਹੜੀਆਂ ਨੇ ਉਹ ਸੜਕਾਂ ਦੇ ਉੱਤੇ ਰੋਲਣ ਦੀ ਥਾਂ ਹੋਸਪਿਟਲਾਂ ਦੇ ਵਿੱਚ ਟ੍ਰੀਟ ਹੋ ਸਕਣਗੀਆਂ। ਅੱਜ ਇਹ ਇੱਕ ਸਭ ਤੋਂ ਵੱਡਾ ਲੈਸਨ ਜਿਹੜਾ ਆ ਇਹ ਮਿਲਿਆ ਕਿ ਤੁਹਾਨੂੰ ਗੁਰਦੁਆਰਿਆਂ ਨਾਲੋਂ ਜ਼ਿਆਦਾ, ਮੰਦਰਾਂ ਨਾਲੋਂ ਜ਼ਿਆਦਾ, ਮਸਜਿਦਾਂ ਨਾਲੋਂ ਜ਼ਿਆਦਾ, ਰਾਮ ਮੰਦਰ ਨਾਲੋਂ ਵੀ ਜ਼ਿਆਦਾ, ਹਰੇਕ ਚੀਜ਼ ਤੋਂ ਜ਼ਿਆਦਾ, ਕੁੰਭ ਦੇ ਮੇਲਿਆਂ ਤੋਂ ਜ਼ਿਆਦਾ ਜੇ ਤੁਹਾਨੂੰ ਲੋੜ ਹੈ ਤਾਂ ਉਹ ਹੈ ਐਸੀਆਂ ਸੁਵਿਧਾ ਪ੍ਰੋਵਾਈਡ ਕਰਨ ਦੀਆਂ, ਹੋਰ ਡਾਕਟਰਸ ਬਣਾਉਣ ਦੀਆਂ, ਹੋਰ ਹਸਪੀਟਲ ਬਣਾਉਣ ਦੀਆਂ, ਹੋਰ ਐਸੀਆਂ ਚੀਜ਼ਾਂ ਪ੍ਰੋਡਿਊਸ ਕਰਨ ਦੀਆਂ ਜਿਹਦੇ ਨਾਲ ਇਨਸਾਨ ਜਿਹੜਾ ਆ ਉਹਦੀ ਬੇਸਿਕ ਲਾਈਫ ਜਿਹੜੀ ਆ ਉਹ ਬਚ ਸਕੇ। ਅੱਜ ਅਰਬਾਂ ਰੁਪਏ ਗੁਰਦੁਆਰਿਆਂ 'ਚ ਇਕੱਠੇ ਹੋਏ ਜਾਂ ਐਸ ਜੀ ਪੀ ਸੀ ਯੂ ਇਕੱਠੇ ਹੋਏ ਜਾਂ ਕਿਸੇ ਕੰਮ ਨਹੀਂ ਹੈ, ਕਿਉਂਕਿ ਹੋ ਸਕਦਾ ਕਿ ਉਹਨਾਂ ਦੇ ਆਲੇ ਦੁਆਲੇ ਪੰਜਾਬ ਦੇ ਵਿੱਚ ਇੰਨੇ ਲੋਕ ਜਿਹੜੇ ਮਰ ਚੁੱਕੇ ਨੇ, ਹੋਰ ਇੰਡੀਆ ਦੇ ਵਿੱਚ ਇੰਨੇ ਲੋਕ ਮਰ ਚੁੱਕੇ ਨੇ, ਉਹੀ ਪੈਸਾ ਜਿਹੜਾ ਮੰਦਰਾਂ ਦੇ ਵਿੱਚ ਪਿਆ, ਮਸਜਿਦਾਂ 'ਚ ਪਿਆ, ਗੁਰਦੁਆਰਿਆਂ 'ਚ ਪਿਆ, ਉਹਦੇ ਨਾਲ ਲੋਕ ਅੱਜ ਬਚ ਸਕਦੇ ਸੀਗੇ। ਉਮੀਦ ਕਰਦੇ ਹਾਂ ਕਿ ਹਰ ਧਾਰਮਿਕ ਅਦਾਰੇ ਦੀ ਸੋਚ ਜਿਹੜੀ ਹੈ ਉਹ ਬਦਲੇਗੀ, ਹਰ ਧਾਰਮਿਕ ਅਦਾਰੇ ਦਾ ਬੈਠਾ ਹੋਇਆ ਠੇਕੇਦਾਰ ਜਿਹੜਾ ਆ ਉਹਦੀ ਸੋਚ ਬਦਲੇਗੀ ਕਿ ਉਹ ਪੈਸਾ ਅਸੀਂ ਇਨਸਾਨਾਂ ਦੀ ਜ਼ਿੰਦਗੀ ਬਚਾਉਣ 'ਤੇ ਲਾਈਏ, ਨਾ ਕਿ ਬਿਲਡਿੰਗਾਂ ਹੋਰ ਹਾਲ ਬਣਾਉਣ ਦੇ ਉੱਤੇ, ਨਵੇਂ ਤੋਂ ਨਵੇਂ ਗੁਰਦੁਆਰੇ ਬਣਾਉਣ 'ਤੇ ਨਵੇਂ, ਉਹਦੇ ਨਾਲ ਜ਼ਿੰਦਗੀ ਨਹੀਂ ਬਚਣੀ, ਜ਼ਿੰਦਗੀ ਬਚੇਗੀ ਐਸੇ ਐਕਸ਼ਨ ਲਿਆ। ਇਸੇ ਉਮੀਦ ਦੇ ਨਾਲ ਕਿ ਤੁਸੀਂ ਰੇਡੀਓ ਜ਼ਿੰਦਾਬਾਦ ਦੇ ਨਾਲ ਜੁੜੇ ਰਹੋ ਔਰ ਨਵੇਂ ਅਸੀਂ ਐਸੇ ਟੌਪਿਕਸ ਜਿਹੜੇ ਆ ਅਸੀਂ ਤੁਹਾਡੇ ਨਾਲ ਡਿਸਕਸ ਕਰਦੇ ਰਹੀਏ। ਤੁਹਾਡੇ ਤੋਂ ਅਲਵਿਦਾ ਰਹਿੰਦੇ ਹਾਂ, ਇੱਕ ਖੂਬਸੂਰਤ ਗਜ਼ਲ ਤੁਹਾਡੇ ਪੇਸ਼ ਹੈ ਤਾਂ ਕਿ ਸਾਰੇ ਜਿਹੜੇ ਆ ਉਹ ਇਸ ਕੋਵਿਡ ਦੇ ਮਾਹੌਲ ਦੇ ਵਿੱਚ ਆਪਣਾ ਜਿਹੜਾ ਆ ਮੂਡ, ਆਪਣਾ ਸਟ੍ਰੈਸ ਲੈਵਲਸ ਘਟਾਉਣ। ਇਸੇ ਉਮੀਦ ਨਾਲ ਤੁਹਾਡੇ ਤੋਂ ਅਲਵਿਦਾ ਲੈਂਦੇ ਹਾਂ, ਅਗਲੇ ਐਤਵਾਰ ਫਿਰ ਮਿਲਾਂਗੇ ਨਵੇਂ ਟੌਪਿਕਸ, ਨਵੇਂ ਐਸੀਆਂ ਹੈੱਡਲਾਈਨਸ ਜਿਹੜੀਆਂ ਕਿ ਸ਼ਾਇਦ ਅਸੀਂ ਗੌਰ ਨਹੀਂ ਕਰਦੇ। ਤੁਹਾਡਾ ਸਾਰਿਆਂ ਦਾ ਰੱਬ ਰਾਖਾ।
ਪਿਆਰ ਹੁੰਦਾ ਫੁੱਲਾਂ ਤੋਂ ਮਲੂਕ ਸੋਹਣਿਆ, ਜਿਵੇਂ ਹੁੰਦੀ ਮੋਰਨੀ ਦੀ ਕੂਕ ਸੋਹਣਿਆ, ਦੂਰ ਕਿਤੇ ਜੰਗਲਾਂ ਚ ਨੱਚਦੀ ਫਿਰੇ, ਸ਼ਹਿਰ ਤੱਕ ਸੁਣ ਜਾਂਦੀ ਹੂਕ ਸੋਹਣਿਆ। ਸੱਜਣ ਰਾਜ਼ੀ ਹੋ ਜਾਵੇ ਫਿਰ ਵੀ ਉਹ ਰੋਲਾ ਨਹੀਂ ਉਹ ਪਾਈਦਾ ਪਾਗਲਾ, ਸੱਜਣ ਰਾਜ਼ੀ ਹੋ ਜਾਵੇ ਫਿਰ ਵੀ ਉਹ ਰੋਲਾ ਨਹੀਂ ਉਹ ਪਾਈਦਾ ਪਾਗਲਾ। ਇਸ਼ਕ ਹੁੰਦਾ ਹੀਰਿਆ ਦੇ ਵਰਗਾ ਜੱਗ ਤੋਂ ਲੁਕਾਈਦਾ ਪਾਗਲਾ, ਸੱਜਣ ਰਾਜ਼ੀ ਹੋ ਜਾਵੇ ਫਿਰ ਵੀ ਉਹ ਰੋਲਾ ਨਹੀਂ ਉਹ ਪਾਈਦਾ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
Don't forget to complete your census. Your participation will help plan for programs and services in your community. Help plan for the future. Your census, your community, your future. A message from the Government of Canada.
Bank Alfala pesh karta hai Roshan Digital Account. Ab bairun mulk mukim Pakistani ye account fauri digitally khulwa sakte hain. Abhi www.bankalfala.com visit karein, aaj hi apna Roshan Digital Account khulwaye. इस डिजिटल अकाउंट में जब चाहे पैसे डालें और जब चाहे पैसे वापस ले जाएं और पाएं अपने मुल्क में सरमायाकारी करने के मौके। ये बैंकिंग का नया अंदाज है और एक नए दौर का आगाज है। बैंक अलफला, रोशन मुस्तकबिल, डिजिटल पाकिस्तान।
डाइवोर्स या कस्टडी की लड़ाई जिंदगी की सब तो औखी लड़ाई होती है, क्योंकि तुसी उस शख्स नाल लड़ रहे होंगे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी, ते जिंदगी दी सब तो प्यारी दौलत बच्चे किस कोल रहणगे।
SNS लॉयर्स को इन सारे सवालों दे जवाब ते तुहाडे हक ले लड़न वास्ते लियाकत है। अपने हक जानने लई या सलाह लैण लई अज ही SNS लॉयर्स नूं कॉल करो 416-655-2000।
ਸੋਢੀ ਫਰਨੀਚਰ ਵੱਲੋਂ ਆਪਣੇ ਵੈਲਿਊਬਲ ਕਸਟਮਰਸ ਵਾਸਤੇ ਇੱਕ ਖਾਸ ਸੂਚਨਾ। ਲਾਕਡਾਊਨ ਦੀ ਮੌਜੂਦਾ ਸਿਚੁਏਸ਼ਨ ਨੂੰ ਦੇਖਦੇ ਹੋਏ ਆਪਣੇ ਕਸਟਮਰਸ ਦੀ ਸੇਫਟੀ ਲਈ ਸੋਢੀ ਫਰਨੀਚਰ ਨੇ ਕਰਬ ਸਾਈਡ ਪਿਕਅਪ ਅਤੇ ਡੋਰ ਡਿਲੀਵਰੀ ਦੀ ਸਰਵਿਸ ਸ਼ੁਰੂ ਕਰ ਦਿੱਤੀ ਹੈ। ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਆਪਣਾ ਫਰਨੀਚਰ ਪਸੰਦ ਕਰੋ ਤੇ ਆਪਣਾ ਫੋਨ ਨੰਬਰ ਇਹਨਾਂ ਨੂੰ ਈਮੇਲ ਕਰੋ central@sodhifurniture.com ਤੇ। ਸੋਢੀ ਫਰਨੀਚਰ ਦੀ ਸੇਲਸ ਟੀਮ ਵਰਚੁਅਲ ਟੂਰਸ ਅਤੇ ਬੈਸਟ ਡੀਲਸ ਲਈ ਤੁਹਾਨੂੰ ਆਪ ਫੋਨ ਕਰੇਗੀ। ਖੂਬਸੂਰਤ ਫਰਨੀਚਰ ਬੈਸਟ ਪ੍ਰਾਈਸਿਸ ਤੇ ਮਿਲੇਗਾ ਸੋਢੀ ਫਰਨੀਚਰ ਤੋਂ।
ਓਨਟੇਰੀਓ ਦਾ ਕੋਵਿਡ-19 ਪਲਾਨ ਫੈਲਾਓ ਨੂੰ ਰੋਕਣ ਔਰ ਜ਼ਿੰਦਗੀਆਂ ਬਚਾਉਣ ਵਿੱਚ ਮਦਦ ਦੇ ਰਿਹਾ ਹੈ। ਜਦ ਤੱਕ ਸਾਨੂੰ ਸਭ ਨੂੰ ਵੈਕਸੀਨ ਨਹੀਂ ਲੱਗ ਜਾਂਦੀ, ਮਾਸਕ ਪਾਓ, ਆਪਣੇ ਹੱਥ ਧੋਵੋ ਔਰ ਫਾਸਲਾ ਬਣਾਏ ਰੱਖੋ। ਰੋਜ਼ਾਨਾ ਹਜ਼ਾਰਾਂ ਲੋਕਾਂ ਨੂੰ ਵੈਕਸੀਨ ਲੱਗ ਰਹੀ ਹੈ, ਤੁਹਾਡੀ ਵਾਰੀ ਵੀ ਜਲਦ ਆਉਣ ਵਾਲੀ ਹੈ। ontario.ca/covid-vaccine-plan ਤੇ ਮਜ਼ੀਦ ਜਾਣਕਾਰੀ ਹਾਸਲ ਕਰੋ ਜਾਂ 300 ਜ਼ਬਾਨਾਂ ਦੇ ਵਿੱਚ